ਪੁੱਤਰ ਦਾ ਵਰ ਮੰਗਿਆ ਸੀ। ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਹੇ, ਮਾਤਾ ਤੁਮਰੈ ਗ੍ਰਹਿ ਪ੍ਰਗਟੇਗਾ ਯੋਧਾ, ਤੁਹਾਡੇ ਘਰ 'ਚ ਮਹਾਨ ਯੋਧਾ ਪਰਉਪਕਾਰੀ ਪੁੱਤਰ ਅਵਤਰਿਤ ਹੋ ਕੇ ਆਵੇਗਾ। ਆ ਜਿਵੇਂ ਅਸੀਂ ਗੰਢੇ ਦੇ ਸਿਰ ਭੰਨੇ ਨੇ, ਇੱਦਾਂ ਜ਼ਾਲਮਾਂ ਦੇ ਸਿਰ ਭੰਨੇਗਾ, ਮਲੇਛਾਂ ਦੇ ਸਿਰ ਭੰਨੇਗਾ। ਉਹ ਜੋੜ ਮੇਲਾ ਅੱਜ ਦੇ ਦਿਨ ਵੀ ਬੇਅੰਤ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ, ਮਾਝੇ ਦੀਆਂ ਜਿੰਨੀਆਂ ਸੰਗਤਾਂ ਨੇ, ਇਲਾਕੇ ਦੀਆਂ ਜਿੰਨੀਆਂ ਸੰਗਤਾਂ ਨੇ, ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ 'ਤੇ ਮਨਾਉਂਦੀਆਂ। ਪਿਛਲੇ ਸਾਲ ਅੱਜ ਦੇ ਦਿਨ ਅਸੀਂ ਉੱਥੇ ਹਾਜ਼ਰੀ ਭਰਨ ਗਏ ਸੀ, ਤਾਂ ਅੰਮ੍ਰਿਤ ਵੇਲੇ ਦਾ ਸਮਾਂ ਸੀ। ਰਾਤ ਨੂੰ ਪੈਦਲ ਚੱਲ ਕੇ ਗੁਰਸਿੱਖ, ਨਿੱਕੇ ਨਿੱਕੇ ਬੱਚੇ, ਕੋਈ 20 ਕਿਲੋਮੀਟਰ ਤੋਂ, ਕੋਈ 15 ਤੋਂ, ਕੋਈ 30-30 ਕਿਲੋਮੀਟਰ ਤੋਂ ਵੀ ਟੁਰ ਕੇ ਨਾ ਪਿੰਡਾਂ 'ਚੋਂ ਬਾਬਾ ਬੁੱਢਾ ਜੀ ਦੀ ਬੀੜ ਵਿੱਚ ਹਾਜ਼ਰੀਆਂ ਭਰਨ ਜਾਂਦੇ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੁੰਦੇ, ਉਹਨਾਂ ਨੂੰ ਚੇਤੇ ਕਰਦੇ। ਗੁਰੂ ਚਰਣਾਂ 'ਚ ਰਜੋਈ ਹੈ ਕਿ ਐਸੇ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਤਿਗੁਰਾਂ ਦੀ ਗੁਰਸਿੱਖੀ ਦੇ ਸੰਚੇ ਵਿੱਚ ਢਾਲ ਕੇ ਬਤੀਤ ਕੀਤਾ ਹੈ, ਉਹਨਾਂ ਦੇ ਜੀਵਨ ਵਿੱਚੋਂ ਕਿਣਕਾ ਮਾਤਰ ਵੀ ਸਾਡੇ ਜੀਵਨ ਵਿੱਚ ਆ ਜਾਵੇ ਅਤੇ ਸਾਡੀ ਜ਼ਿੰਦਗੀ ਕਿਰਤਾਰਥ ਹੋ ਜਾਏ। ਸ਼੍ਰੀ ਗੁਰਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਵੱਡਾ ਘੱਲੂਘਾਰ ਆ ਜੋ ਇੱਧਰ ਮਾਲਵੇ ਦੇ ਇਲਾਕੇ 'ਚ, ਮਲੇਰਕੋਟਲੇ ਦੇ ਇਲਾਕੇ 'ਚ, ਕੋਪਰ ਹੀੜਾ, ਕੁਤਬਾ ਬਾਹਮਣੀ, ਗੈਲ, ਇਹ ਪਿੰਡ ਨੇ ਨਾ, ਪਿੰਡਾਂ ਦੇ ਨੇੜੇ ਤੇੜੇ ਇਹ ਵੱਡਾ ਘੱਲੂਘਾਰ ਆ ਹੋਇਆ। ਅਹਿਮਦ ਸ਼ਾਹ ਅਬਦਾਲੀ, ਸੂਬਾ ਸਰਹੰਦ, ਜੋ ਉਸ ਵੇਲੇ ਜੈਨ ਖਾਂ ਨਾਮ ਦਾ ਸੂਬਾ ਸਰਹੰਦ ਸੀ, ਸਰਬੁਲੰਦ ਖਾਂ ਵਰਗੇ, ਮਲੇਰਕੋਟਲੀਏ, ਪਠਾਨ ਜਿਹੜੇ ਸਨ, ਲਛਮੀ ਨਾਰਾਇਣ ਵਰਗੇ, ਇਹ ਸਾਰੇ ਪੰਥ ਦਾ ਖੁਰਾ ਖੋਜ ਮਿਟਾਉਣ ਲਈ ਪਿੱਛੇ ਲੱਗੇ ਹੋਏ ਨੇ। ਪੰਥ ਦੀਆਂ ਮਿਸਲਾਂ ਸਨ, ਬੜੇ ਬੜੇ ਪੰਥ ਦੇ ਚੜ੍ਹਦੀ ਕਲਾ ਦੇ ਜਰਨੈਲ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਜੱਸਾ ਸਿੰਘ ਜੀ ਰਾਮਗੜੀਆ, ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਇਸੇ ਤਰ੍ਹਾਂ ਕਰੋੜੀਆਂ ਦੀ ਮਿਸਲ ਦੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ, ਡੱਲੇ ਵਾਲੀਆਂ ਮਿਸਲ ਦੇ ਬਹੁਤ ਸਾਰੇ ਸੂਰਬੀਰ ਬਹਾਦਰ ਯੋਧੇ, ਨਿਸ਼ਾਨਾ ਵਾਲੀ ਮਿਸਲ, ਕਨਈਆਂ ਦੀ ਮਿਸਲ, ਨਕਈਆਂ ਦੀ ਮਿਸਲ, ਤੋਂ ਸਮੁੱਚਾ ਪੰਥ ਹੀ ਉਸ ਵੇਲੇ ਇੱਥੇ ਸੀ। ਬਾਲਕ, ਬੱਚੇ, ਬਜ਼ੁਰਗ, ਬੜਾ ਵੱਡਾ ਵਹੀਰ ਪੰਥ ਦਾ ਨਾਲ ਸੀ। ਤਕਰੀਬਨ 1 ਲੱਖ ਤੋਂ ਵੱਧ ਗਿਣਤੀ ਦੱਸੀ ਜਾਂਦੀ ਹੈ ਸਮੁੱਚੇ ਸਿੰਘਾਂ ਦੀ, ਪੰਥ ਦੀ। ਅਬਦਾਲੀ ਕਹਿੰਦਾ ਸੀ, ਮੈਂ ਇਹਨਾਂ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਣਾ, ਬੜੇ ਭਾਰੀ ਗਹਿ ਗੱਚ ਜੰਗ ਹੋ ਰਹੇ ਨੇ। ਜੈਨੇ ਨੂੰ ਵੰਗਾਰ ਕੇ ਆਖਿਆ ਅਬਦਾਲੀ ਨੇ, ਉਹ ਤੇਰੇ ਕੋਲ 20,000 ਬੰਦਾ, ਤੂੰ ਇਹਨਾਂ ਸਿੰਘਾਂ ਨੂੰ ਅੱਗੋਂ ਘੇਰ ਕੇ ਕਿਉਂ ਨਹੀਂ ਮਾਰਦਾ, ਵਹੀਰ ਨੂੰ ਘੇਰ ਕੇ ਕਿਉਂ ਨਹੀਂ ਮਾਰਦਾ। ਜੈਨੇ ਨੇ ਅਤੇ ਮਲੇਰੀਏ ਪਠਾਣਾ ਨੇ ਅੱਗੋਂ ਸਿੰਘਾਂ ਨੂੰ ਘੇਰ ਕੇ ਮਾਰਨ ਦਾ ਯਤਨ ਕੀਤਾ, ਪਰ ਚੜ੍ਹਤ ਸਿੰਘ ਅਤੇ ਬਾਬਾ ਸ਼ਾਮ ਸਿੰਘ ਜੀ ਵਰਗੇ ਯੋਧਿਆਂ ਨੇ, ਜੈਨੇ ਦੇ ਔਰ ਮਲੇਰਕੋਟਲੀਏ ਜਿੰਨੇ ਪਠਾਣ ਸੀ, ਇਹਨਾਂ ਦੇ ਦੰਦ ਖੱਟੇ ਕੀਤੇ, ਭੱਜ ਕੇ ਵਾਪਸ ਆ ਗਏ ਅਬਦਾਲੀ ਕੋਲ। ਤੋਂ ਜੈਨਾ ਜੋ ਸੂਬਾ ਸਰਹੰਦ ਹੈ, ਇਹ ਅਹਿਮਦ ਸ਼ਾਹ ਅਬਦਾਲੀ ਨੂੰ ਕਹਿ ਰਿਹਾ, ਆਓ, ਪੰਥ ਦਾ ਇਤਿਹਾਸ ਹੈ, ਵੱਡੇ ਘੱਲੂਘਾਰੇ ਦਾ ਇਤਿਹਾਸ ਹੈ। ਘੱਲੂਘਾਰੇ ਪੰਥ ਦੇ ਵਿੱਚ 3 ਵਾਪਰੇ ਪ੍ਰਸਿੱਧ ਨੇ। ਛੋਟਾ ਘੱਲੂਘਾਰਾ ਜੋ ਪਿੱਛੇ ਆਪਾਂ ਸਰਵਣ ਕਰ ਚੁੱਕੇ ਹਾਂ, ਜੋ ਕੱਲ੍ਹ ਨੂੰ ਆਉਣ ਦੀ ਸੰਭ ਤੋਂ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਹੋਇਆ, ਲੱਖੂ ਨੇ ਹਮਲਾ ਕੀਤਾ ਸੀ ਖਾਲਸੇ ਨੂੰ ਮਿਟਾਉਣ ਲਈ, ਇਹ ਦੂਸਰਾ ਵੱਡਾ ਘੱਲੂਘਾਰਾ ਜੋ ਪੰਥ ਨੂੰ ਮੁਕਾਉਣ ਵਾਸਤੇ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ। ਤੀਸਰਾ ਘੱਲੂਘਾਰਾ ਜੂਨ 1984 ਦਾ ਹੈ, ਜੋ ਉਸ ਵੇਲੇ ਦੀ ਸਮੇਂ ਦੀ ਸਰਕਾਰ ਨੇ ਪੰਥ ਨੂੰ ਸਿੰਘਾਂ ਨੂੰ ਮਿਟਾਉਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਹਦੇ ਤੋਂ ਇਲਾਵਾ ਹੋਰ ਅਨੇਕਾਂ ਸਥਾਨਾਂ 'ਤੇ ਹਮਲਾ ਕੀਤਾ। ਇਹ ਤਿੰਨ ਘੱਲੂਘਾਰੇ ਜਿਹੜੇ ਪੰਥ ਵਿੱਚ ਨੇ, ਉਹਨਾਂ ਦੀਆਂ ਯਾਦਾਂ ਵੀ ਆਪਾਂ ਉਹਨਾਂ ਸ਼ਹੀਦਾਂ ਨੂੰ ਚੇਤੇ ਕਰਕੇ ਸ਼ਰਧਾ ਦੇ ਸੁਮਨ ਭੇਟ ਕਰਦੇ ਹਾਂ। ਇਹ ਕਥਾ ਵੱਡੇ ਘੱਲੂਘਾਰੇ ਦੀ ਚੱਲ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਉਹਨਾਂ ਸਮੂਹ ਸ਼ਹੀਦਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਜੈਨੇ ਸ਼ਾਹ ਆਕਿਓ ਅੱਗਿਓ ਨਾ ਘੇਰੇ ਜਾਏ।
ਜੈਨ ਖਾਂ ਨੇ ਆ ਕੇ ਅਬਦਾਲੀ ਨੂੰ ਦੱਸਿਆ, ਅਹਿਮਦ ਸ਼ਾਹ, ਤੂੰ ਮੈਨੂੰ ਖਾਲਸੇ ਨੂੰ ਘੇਰਨ ਵਾਸਤੇ ਭੇਜਿਆ ਸੀ ਵੀ ਮੈਂ ਅੱਗੋਂ ਘੇਰਾਂ ਅਤੇ ਤੂੰ ਇਹਨਾਂ ਨੂੰ ਪਿੱਛੋਂ ਮਾਰੇ, ਪਰ ਇਹ ਅੱਗੋਂ ਨਹੀਂ ਘੇਰੇ ਜਾਂਦੇ, ਮੈਂ ਇਹਨਾਂ ਨੂੰ ਨਹੀਂ ਘੇਰ ਸਕਿਆ।
ਦੇਖਣ ਮੈਂ ਥੋੜੇ ਦਿਸੈਂ ਲੜਤੇ ਘਣੇ ਦਿਸਾਏ।
ਕਹਿੰਦਾ ਪਤਾ ਨਹੀਂ ਕੀ ਹੈਰਾਨੀ ਵਾਲੀ ਬਾਤ ਹੈ, ਵੇਖਣ ਵਿੱਚ ਥੋੜੇ ਲੱਗਦੇ ਹੈ, ਜਦੋਂ ਲੜਨ ਲੱਗਦੇ ਨੇ ਫਿਰ ਬਹੁਤੇ ਦਿਸਣ ਲੱਗ ਪੈਂਦੇ ਨੇ। ਇਹੀ ਪੰਥ ਦੀ ਕਲਾ ਸੀ। ਜੈਨਾ ਆਪ ਕਹਿ ਰਿਹਾ ਸੂਬਾ ਸਰਹੰਦ, ਕਹਿੰਦਾ ਦੇਖਣ ਵਿੱਚ ਥੋੜੇ ਲੱਗਦੇ ਹੈ ਪਰ ਜਦੋਂ ਲੜਨ ਜਾਈਏ ਇਹਨਾਂ ਦੇ ਨਾਲ, ਇਹ ਜਦੋਂ ਲੜਦੇ ਨੇ ਅੱਗੋਂ ਆ ਕੇ ਤਾਂ ਉਸ ਵੇਲੇ ਫਿਰ ਇਹ ਬਹੁਤੇ ਨਜ਼ਰ ਆਉਂਦੇ ਹਨ।
ਜੋ ਪਈ ਤੋ ਜੈਨੇ ਸ਼ਾਹ ਆ ਸੁਣਾਈ।
ਏਦਾਂ ਜੈਨੇ ਨੇ ਆ ਕੇ ਅਬਦਾਲੀ ਨੂੰ ਸੁਣਾਇਆ।
ਘੇਰਨ ਪਏ ਸਿੰਘ ਸੂਰ ਬੁਲਾਈ।
ਕਹਿਣ ਲੱਗਾ ਇਹਨਾਂ ਨੂੰ ਘੇਰਨ ਵੇਲੇ ਅਸੀਂ ਜਦੋਂ ਗਏ ਹਾਂ ਤੇ ਬੜੇ ਸੂਰਮੇ ਨੇ, ਬੜੀਆਂ ਬੁਲਾਵਾਂ ਨੇ। ਤਾਂ ਜੈਨਾ ਕਹਿੰਦਾ, ਕਹਿੰਦਾ ਇਹ ਤਾਂ ਬੜੇ ਸੂਰਮੇ, ਬੜੀਆਂ ਬੁਰੀਆਂ ਬੁਲਾਵਾਂ ਨੇ।
ਬਹੀਰ ਛੱਡ ਆਪ ਇਸ ਪਰ ਪਰੋ।
ਅਬਦਾਲੀ ਨੂੰ ਕਹਿੰਦਾ ਜੈਨਾ, ਅਹਿਮਦ ਸ਼ਾਹ, ਇਸ ਵਹੀਰ ਨੂੰ ਮਾਰਨ ਦਾ ਯਤਨ ਨਾ ਕਰ, ਵਹੀਰ ਦੇ ਤਾਂ ਨੇੜੇ ਨਹੀਂ ਲੱਗਣ ਦਿੰਦੇ। ਵਹੀਰ ਸੀ ਨਾ ਖਾਲਸੇ ਦਾ, ਨਾਲ ਬੱਚੇ ਸੀ, ਬਜ਼ੁਰਗ ਸੀ, ਜਿੰਨਾ ਸਵਾਬ ਹੁੰਦਾ, ਰਾਜਸਾਜ ਹੁੰਦਾ ਸਾਰਾ ਦਲ ਪੰਥ ਦਾ, ਉਹ ਵੀ ਨਾਲ ਸੀ। ਕਹਿੰਦਾ ਆਪਾਂ ਵਹੀਰ ਨੂੰ ਛੱਡ ਕੇ ਸਿੰਘਾਂ ਨੂੰ ਮਾਰੀਏ।
ਅਵਲ ਕਤਲ ਇਸ ਫੌਜੇ ਕਰੋ।
ਕਹਿੰਦਾ ਅਵਲ ਪਹਿਲਾਂ ਆਪਾਂ ਜਿਹੜੀ ਇਹ ਫੌਜ ਹੈ ਸਿੰਘਾਂ ਦੀ, ਖਾਲਸੇ ਦੀ, ਇਹਨਾਂ ਨੂੰ ਖਤਮ ਕਰੀਏ।
ਸੁਨਤ ਸ਼ਾਹ ਸੋਈ ਮੰਨ ਲਈ।
ਅਬਦਾਲੀ ਨੇ ਜੈਨ ਖਾਂ ਦੀ ਇਹ ਗੱਲ ਸੁਣੀ ਤੇ ਮੰਨ ਲਈ।
ਦੌੜ ਫੌਜ ਕੈ ਉਪਰ ਕਈ।
ਇਹਨੇ ਹੁਣ ਖਾਲਸੇ ਦੀਆਂ ਫੌਜਾਂ ਦੇ ਉੱਤੇ ਹੱਲਾ ਬੋਲਿਆ।
ਕਿਚਕ ਸਿੰਘਨ ਖੜ ਛਲਕ ਚਲਾਈ।
ਸਿੰਘਾਂ ਨੇ ਖਲੋ ਕੇ ਪੈਰ ਜਮਾ ਕੇ ਕੁਝ ਬੰਦੂਕਾਂ ਦੀਆਂ ਛਲਖਾਂ ਚਲਾਈਆਂ।
ਦਏ ਗੇਰ ਜੋ ਆਵਤ ਤਾਈ।
ਜਿਹੜਾ ਅਬਦਾਲੀ ਤੇ ਉਹਦੇ ਸੂਰਮੇ ਨੇੜੇ ਆਉਣ ਲੱਗੇ ਉਹਨਾਂ ਨੂੰ ਮਾਰ ਮਾਰ ਕੇ ਗੋਲੀਆਂ ਸਿੰਘਾਂ ਨੇ ਜ਼ਮੀਨ ਤੇ ਭੂਏ ਸੁੱਟ ਦਿੱਤੇ।
ਤਬ ਸਿੰਘ ਸ਼ਾਹ ਆਵਤ ਜਾਨਾ।
ਸਿੰਘਾਂ ਨੇ ਵੇਖਿਆ ਕਿ ਅਬਦਾਲੀ ਹੁਣ ਸਾਡੇ ਪਿੱਛੇ ਆ ਰਿਹਾ ਹੈ।
ਸਰਕ ਤੁਰੇ ਤਿੰਨ ਖੜਨ ਤਜਾਨਾ।
ਖਾਲਸੇ ਨੇ ਵੇਖਿਆ ਕਿ ਹੁਣ ਖਲੋ ਕੇ ਲੜਨਾ ਔਖਾ ਹੋਣਾ ਹੈ ਤੇ ਹੌਲੇ ਹੌਲੇ ਸਰਕਣ ਲੱਗ ਪਏ ਅੱਗੇ ਨੂੰ। ਸਹਿਜੇ ਸਹਿਜੇ ਸਰਕਦੇ ਹੌਲੇ ਹੌਲੇ ਅੱਗੇ ਚੱਲਦੇ ਆ, ਨਾਲੇ ਪਿੱਛੇ ਮੂੰਹ ਕਰਕੇ ਲੜਦੇ ਹਨ।
ਮੁੜ ਮੁੜ ਸਿੰਘ ਰਾਮ ਜੰਗੇ ਚਲਾਵੇ।
ਮੁੜ ਮੁੜ ਕੇ ਸਿੰਘ ਰਾਮ ਜੰਗੇ ਚਲਾਉਂਦੇ ਆ, ਰਾਮ ਜੰਗੇ ਬੰਦੂਕਾਂ ਨੂੰ ਕਹਿੰਦੇ ਹਨ। ਰਾਮ ਜੰਗੇ ਦੀਆਂ ਗੋਲੀਆਂ ਮੁੜ ਮੁੜ ਕੇ ਖਾਲਸੇ ਦਾਗਦੇ ਹਨ।
ਨੇੜ ਟੁਕੇ ਉਸ ਮਾਰ ਗਿਰਾਵੇ।
ਜਿਹੜਾ ਨੇੜੇ ਟੁਕਦਾ ਅਬਦਾਲੀ ਦਾ ਸੂਰਮਾ, ਮਾਰ ਕੇ ਰਾਮ ਜੰਗਾਂ ਨੂੰ ਆਰਾਮ ਨਾਲ ਹੀ ਸਵਾ ਦਿੰਦੇ ਆ, ਮਿੱਟੀ ਦੀ ਖੇਹ ਦੇ ਵਿੱਚ ਰਲਾ ਦਿੰਦੇ ਹਨ।
ਕਬ ਮੁੱਕੇ ਨਿਜ ਸ਼ਾਹ ਬਹੁ ਫੌਜ।
ਉਧਰ ਅਬਦਾਲੀ ਨੇ ਵੇਖਿਆ ਕਿ ਮੇਰੇ ਬਹੁਤੇ ਸੂਰਮੇ ਜਿਹੜੇ ਨੇ ਮੁੱਕਣ ਲੱਗੇ ਨੇ, ਮਰਨ ਲੱਗੇ ਹਨ।
ਉਛਲ ਸਮੁੰਦ ਜਾਨੇ ਆਵਤ ਮੋਜ।
ਸਿੰਘ ਜਿੰਨਿਆਂ ਨੂੰ ਮਾਰਦੇ ਨੇ ਅਬਦਾਲੀ ਦੀਆਂ ਫੌਜਾਂ ਹੋਰ ਵੱਧ ਚੜ੍ਹ ਕੇ ਆ ਜਾਂਦੀਆਂ, ਕਦੋਂ ਮੁੱਕਣ? ਉਹ 3 ਲੱਖ ਤੋਂ ਵੀ ਵੱਧ ਦੁਸ਼ਮਣ ਦੀ ਫੌਜ ਸੀ, ਕਦੋਂ ਕਿੱਥੇ ਮੁੱਕਦੇ ਆ ਉਹ? ਜਿੰਨਿਆਂ ਨੂੰ ਮਾਰਦੇ ਨੇ ਸਿੰਘ, ਅਬਦਾਲੀ ਦੇ ਫੌਜ ਦੇ ਸੂਰਮੇ ਜਿਹੜੇ ਨੇ ਉਹ ਸਮੁੰਦਰ ਵਾਂਗੂ ਉਛਲ ਉਛਲ ਕੇ ਆਉਂਦੇ ਹਨ।
ਨੱਠ ਸਿੰਘ ਕੋ ਡੇਢ ਕੁਚੱਲੇ,
ਇਹਦਾ ਅੱਗੇ ਅੱਗੇ ਚੱਲਦਿਆਂ ਮਹਾਰਾਜ ਜੀ ਦਾ ਖਾਲਸਾ ਸਿੰਘ ਬਹਾਦਰ ਯੋਧੇ ਤਕਰੀਬਨ ਡੇਢ ਕੋਹ ਦਾ ਪੈਂਡਾ ਤੈਅ ਕਰਕੇ ਅੱਗੇ ਵਧੇ।
ਫਿਰ ਸਿੰਘ ਤੈਂ ਹੋ ਰਹੇ ਖੱਲੇ,
ਪਹਿਲਾਂ ਡੇਢ ਕੁ ਕੋਹ ਤਾਂ ਚੱਲਦੇ ਰਹੇ, ਫਿਰ ਸਿੰਘ ਖਲੋ ਗਏ ਆਪਣੇ ਪੈਰ ਅੜਾ ਕੇ।
ਦੋਹਰਾ ਚੜਤ ਸਿੰਘ ਓਈ ਹੱਲੇ ਰਿਓ ਬਹੀਰੇ ਮਾਏ।
ਜਥੇਦਾਰ ਚੜਤ ਸਿੰਘ ਜੀ ਸ਼ੁਕਰ ਚੱਕੀਆਂ ਦੀ ਮਿਸਲ ਦੇ ਜਥੇਦਾਰ, ਮਾਂ ਸਿੰਘ ਦੇ ਪਿਤਾ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ, ਬੜੀ ਸੂਰ ਬੀਰਤਾ ਦੇ ਨਾਲ ਵਹੀਰ ਨਾਲ ਸੀ, ਜੋ ਪੰਥ ਵਿੱਚ ਵਹੀਰ ਸੀ, ਬੱਚੇ ਸੀ, ਬਜ਼ੁਰਗ ਸੀ, ਉਸ ਵਹੀਰ ਨਾਲ ਚੜਤ ਸਿੰਘ ਸ਼ੁਕਰ ਚੱਕੀਆ ਜੀ ਸਨ। ਉਹਨਾਂ ਦੀ ਰਖਵਾਲੀ ਵਾਸਤੇ ਬੜੀ ਬਹਾਦਰੀ ਨਾਲ ਉਹ ਦੁਸ਼ਮਣ ਜਦੋਂ ਹੱਲਾ ਕਰਕੇ ਵਹੀਰ ਤੇ ਆਉਂਦਾ, ਚੜਤ ਸਿੰਘ ਸ਼ੁਕਰ ਚੱਕੀਆ ਉਸ ਹੱਲੇ ਨੂੰ ਰੋਕਦਾ ਹੈ।
ਲੜਤ ਪੀੜਤ ਪਾਛੇ ਆਗੇ ਬਹੀਰੇ ਕਰੇ ਅਗਾਏ।
ਚੜਤ ਸਿੰਘ ਜੀ ਆਪਣੇ ਨਾਲ ਦੇ ਸਾਥੀਆਂ ਸਮੇਤ ਕਦੇ ਮੂਹਰੇ ਆ ਕੇ ਕਦੇ ਬਹੀਰ ਦੇ ਪਿਛਲੇ ਪਾਸੇ ਜਾ ਕੇ ਲੜਦੇ ਨੇ ਵੈਰੀਆਂ ਦੇ ਦਲ ਨਾਲ, ਔਰ ਵਹੀਰ ਨੂੰ ਥੋੜਾ ਥੋੜਾ ਅੱਗੇ ਨੂੰ ਟੋਰਦੇ ਹਨ।
ਜੋ ਪਈ ਜੱਸਾ ਸਿੰਘ ਤੈਂ ਖੜਕੀਓ ਅਰੜਾ।
ਸੁਲਤਾਨੇ ਉਲ ਕੌਮ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਸਮੁੱਚੇ ਪੰਥ ਦੇ ਚੌਥੇ ਜਥੇਦਾਰ, ਆਲੂ ਵਾਲੀਆ ਮਿਸਲ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਬੀਰਸ ਵਿੱਚ ਆਏ ਤੇ ਆਪਣਾ ਘੋੜਾ ਖੜਾ ਕਰਕੇ, ਅਰੜਾ ਦਾ ਮਤਲਬ ਹੁੰਦਾ ਅੜੀ ਕਰਕੇ, ਜਿੱਦ ਕਰਕੇ ਵੀ ਹੁਣ ਵੈਰੀਆਂ ਨੂੰ ਇੱਥੋਂ ਅੱਗੇ ਨਹੀਂ ਤੁਰਨ ਦੇਣਾ, ਉਹ ਖਲੋ ਕੇ ਲੜਨ ਲੱਗੇ ਹਨ।
ਨਿਜ ਫੌਜ ਖੜਾਈ ਕਰ ਵੱਡ ਝਗੜਾ।
ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਦੇ ਨਾਲ ਜਿਹੜੀਆਂ ਫੌਜਾਂ ਸਨ ਉਹਨਾਂ ਨੂੰ ਆਪਣੇ ਨਾਲ ਖੜਿਆਂ ਕਰਕੇ ਆਲੂ ਵਾਲੀਆ ਮਿਸਲ ਦੇ ਸਮੇਤ ਵੈਰੀ ਦੇ ਸਾਹਮਣੇ ਖਲੋ ਕੇ ਝਗੜਾ ਕਰਦੇ ਲੜਦੇ ਹਨ।
ਫੌਜ ਕਹੇ ਹਮ ਖੜੇ ਬਚੇ ਨਾਈ।
ਜਿਹੜੀਆਂ ਫੌਜਾਂ ਸਨ ਉਹ ਬਾਬਾ ਜੱਸਾ ਸਿੰਘ ਜੀ ਨੂੰ ਕਹਿੰਦੀਆਂ, ਬਾਬਾ ਜੀ ਆਪਾਂ ਇੱਥੇ ਜੇ ਖਲੋ ਕੇ ਲੜਨ ਲੱਗੇ ਤੇ ਆਪਾਂ ਬਚ ਨਹੀਂ ਸਕਦੇ, ਕਿਉਂਕਿ ਆਪਣੀ ਗਿਣਤੀ ਥੋੜੀ ਹੈ ਤੇ ਦੁਸ਼ਮਣ ਕਈ ਗੁਣਾ ਵੱਧ ਹੈ।
ਕਿਛ ਕਹੋਣ ਹਮ ਦਿਓ ਅਗਾਈ।
ਤੇ ਆਪ ਜੀ ਆਗਿਆ ਦਿਓ ਵੀ ਅਸੀਂ ਥੋੜਾ ਬਹੁਤ ਅੱਗੇ ਵੀ ਤੁਰਦੇ ਜਾਈਏ ਤੇ ਨਾਲ ਲੜਦੇ ਵੀ ਚਲੇ ਜਾਈਏ, ਤੁਰੇ ਵੀ ਜਾਈਏ ਤੇ ਮੂੰਹ ਮੋੜ ਕੇ ਲੜਦੇ ਚਲੇ ਜਾਈਏ।
ਜ਼ਖਮ ਬਹੁਤ ਜੱਸਾ ਸਿੰਘ ਖਾਏ।
ਜਥੇਦਾਰ ਬਾਬਾ ਜੱਸਾ ਸਿੰਘ ਜੀ ਨੇ ਆਪਣੇ ਸਰੀਰ ਤੇ ਵੈਰੀਆਂ ਵੱਲੋਂ ਚਲਾਏ ਸ਼ਸਤਰਾਂ ਨਾਲ ਅਨੇਕਾਂ ਜ਼ਖਮ ਆਪਣੇ ਤਨ ਤੇ ਝੱਲੇ ਹਨ।
ਤੀਰ ਗੋਲੀ ਉਹ ਤੇਗ ਕਾਏ ਆਏ।
ਬਾਬਾ ਜੱਸਾ ਸਿੰਘ ਜੀ ਦੇ ਸਰੀਰ ਦੇ ਉੱਤੇ ਤੀਰਾਂ ਦੇ ਵਾਰ ਹੋਏ ਨੇ, ਗੋਲੀਆਂ ਚੱਲੀਆਂ ਨੇ, ਕਈ ਥਾਵਾਂ ਤੇ ਤੇਗਾਂ ਦੇ ਫੱਟ ਵੀ ਬਾਬਾ ਜੱਸਾ ਸਿੰਘ ਜੀ ਦੇ ਤਨ ਤੇ ਲੱਗੇ ਹਨ।
ਆਪ ਮਾਰੇ ਉਹ ਉਨਕੇ ਚੇਲੇ।
ਆਪ ਵੀ ਜਥੇਦਾਰ ਜੱਸਾ ਸਿੰਘ ਜੀ ਨੇ ਬਥੇਰੇ ਬੈਰੀਆਂ ਨੂੰ ਕੱਟਿਆ ਵੱਢਿਆ ਹੈ, ਪਰ ਉਹਨਾਂ ਦੇ ਚਲਾਏ ਸ਼ਸਤਰ ਵੀ ਆਪਣੇ ਤਨ ਤੇ ਝੱਲੇ ਹਨ।
ਸੋਏ ਮੱਥੇ ਰੱਖ ਘੋੜੇ ਮੇਲੇ।
ਔਰ ਸਾਹਮਣੇ ਸਨਮੁਖ ਹੋ ਕੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਵੈਰੀਆਂ ਦੇ ਨਾਲ ਘੋੜੇ ਮੇਲ ਕੇ ਲੜਦੇ ਹਨ।
ਜੱਸੇ ਸਿੰਘ ਕੋ ਥੱਕ ਰਿਓ ਘੋੜੋ।
ਕਹਿੰਦੇ ਘੋੜਾ ਇੰਨਾ ਵਾਹਿਆ ਬਾਬਾ ਜੱਸਾ ਸਿੰਘ ਜੀ ਦਾ ਸਰੀਰ ਵੀ ਬੜਾ ਬਲਵਾਨ ਸੀ, ਉੱਚਾ ਲੰਮਾ ਕੱਦ ਸੀ, ਤੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਦਾ ਘੋੜਾ ਥੱਕ ਗਿਆ, ਹੰਬ ਗਿਆ, ਜਿਹਦੇ ਤੇ ਸਵਾਰ ਸਨ ਬਾਬਾ ਜੱਸਾ ਸਿੰਘ ਜੀ, ਕਿਉਂਕਿ ਘੋੜਾ ਟੋਰਿਆ ਬਹੁਤ, ਅੱਗੇ ਕਦੇ ਵੱਧ ਕੇ ਜਾਂਦੇ ਤੇਜ਼ੀ ਨਾਲ, ਕਦੇ ਜਿੱਧਰ ਜ਼ਿਆਦਾ ਹਮਲਾ ਹੁੰਦਾ ਉੱਧਰ ਬਾਬਾ ਜੱਸਾ ਸਿੰਘ ਜੀ ਜਾ ਕੇ ਵੈਰੀ ਨੂੰ ਰੋਕਦੇ ਹੈ। ਲੜਦਿਆਂ ਲੜਦਿਆਂ ਜਥੇਦਾਰ ਬਾਬਾ ਜੱਸਾ ਸਿੰਘ ਜੀ ਦਾ ਘੋੜਾ ਉਹ ਥੱਕ ਗਿਆ।
ਕਰਤ ਜੰਗ ਤੇ ਸੋਬੋ ਦੌੜੋ।
ਕਹਿੰਦੇ ਦੌੜ ਕੇ ਬੜੀ ਛੇਤੀ ਨਾਲ ਤੇਜ਼ੀ ਨਾਲ ਕਾਹਲੀ ਨਾਲ ਬਾਬਾ ਜੀ ਲੜਦੇ ਹਨ।
ਜਬੇ ਸਿੰਘ ਉਸ ਅੱਡੀ ਲਗਾਵੇ।
ਹੁਣ ਜਦੋਂ ਘੋੜੇ ਨੂੰ ਅੱਡੀ ਮਾਰਦੇ ਨੇ ਬਾਬਾ ਜੱਸਾ ਸਿੰਘ ਜੀ ਕੇ, ਘੋੜਾ ਟੁਰੇ।
ਨੈ ਮਾਨੇ ਕੱਛ ਆਗੇ ਨਾ ਤਾਵੇ।
ਪਰ ਘੋੜਾ ਮੰਨਦਾ ਨੀ, ਕਿਉਂਕਿ ਘੋੜਾ ਵੀ ਹੰਬ ਗਿਆ, ਥੱਕ ਗਿਆ, ਆਖਿਰਕਾਰ ਉਹ ਵੀ ਜਾਨਵਰ ਹੈ, ਪਸ਼ੂ ਹੈ, ਜੀ ਹੈ ਰੱਬ ਦਾ। ਕਹਿੰਦੇ ਘੋੜਾ ਹੰਬ ਗਿਆ, ਉਹਦੇ ਸਰੀਰ ਦੇ ਵਿੱਚ ਵੀ ਚੱਲਣ ਜੋਗਾ ਤਾਣ ਨਹੀਂ ਰਿਹਾ।
ਦੋਹਰਾ ਜੱਸਾ ਸਿੰਘ ਕੋ ਪਾਲ ਕੋ ਗੁਰਮੁਖ ਸਿੰਘ ਜੈ ਨਾਮ।
ਜਥੇਦਾਰ ਬਾਬਾ ਜੱਸਾ ਸਿੰਘ ਜੀ ਦਾ ਇੱਕ ਪਾਲਕ ਸੀ, ਪਾਲਕ ਦਾ ਮਤਲਬ ਜਿਵੇਂ ਕੋਈ ਅਨਾਥ ਬੱਚਾ ਹੁੰਦਾ ਤੇ ਉਹਨੂੰ ਪਾਲਣਾ। ਬਾਬਾ ਜੱਸਾ ਸਿੰਘ ਜੀ ਨੇ ਵੀ ਆਪਣੇ ਕੋਲ ਇੱਕ ਬੱਚਾ ਪਾਲਿਆ ਹੋਇਆ ਸੀ, ਗੋਦ ਲਿਆ ਹੋਇਆ ਸੀ, ਉਹਦਾ ਨਾਮ ਸੀ ਭਾਈ ਗੁਰਮੁਖ ਸਿੰਘ। ਅਕਸਰ ਇਹ ਮਰਿਆਦਾ ਰਹੀ ਹੈ ਪੰਥ ਵਿੱਚ, ਬਹੁਤ ਸਾਰੇ ਸਿੰਘ ਜਿਹੜੇ ਗ੍ਰਿਸਤੀ ਹੁੰਦੇ ਘਰਾਂ ਵਿੱਚ, ਉਹ ਆਪਣੇ ਬੱਚੇ ਪੰਥ ਦੇ ਚਰਨਾਂ ਵਿੱਚ ਭੇਟ ਕਰਕੇ ਅਰਦਾਸਾ ਕਰਾ ਦਿੰਦੇ ਸੀ ਵੀ ਇਹਦੇ ਵਾਲੀ ਵਾਰ ਸੁਣ ਤੁਸੀਂ, ਇਹਦਾ ਵਾਲੀ ਵਾਰ ਸੁਣ ਪੰਥ ਹੈ। ਅਤੇ ਜਥੇਦਾਰ ਸਾਹਿਬ ਜੋ ਪੰਥ ਦੇ ਉਸ ਵੇਲੇ ਅਗਵਾਈ ਕਰਦੇ, ਉਹਨਾਂ ਬੱਚਿਆਂ ਨੂੰ ਆਪਣੇ ਕੋਲ ਪਾਲਦੇ, ਉਹਨਾਂ ਦੀ ਪਰਵਰਿਸ਼ ਕਰਦੇ, ਉਹਨਾਂ ਨੂੰ ਫੌਜ ਦੇ ਨਿਯਮ ਸਿਖਾਉਂਦੇ ਅਤੇ ਫੌਜਾਂ 'ਚ ਭਰਤੀ ਕਰਦੇ। ਇਸੇ ਤਰ੍ਹਾਂ ਭਾਈ ਗੁਰਮੁਖ ਸਿੰਘ ਜੀ ਸਨ ਜਿਨ੍ਹਾਂ ਨੂੰ ਬਾਬਾ ਜੱਸਾ ਸਿੰਘ ਜੀ ਨੇ ਬੜੇ ਲਾੜ ਨਾਲ ਪਾਲਿਆ ਸੀ।
ਤਿੰਨ ਸਿੰਘ ਜੀ ਕੋ ਆਖਿਓ ਅਬ ਇਹਾਂ ਖੜਨ ਨੈ ਕਾਮ।
ਭਾਈ ਗੁਰਮੁਖ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਜੀ ਨੂੰ ਬੇਨਤੀ ਕੀਤੀ, ਬਾਪੂ ਜੀ, ਬਾਬਾ ਜੀ, ਪਿਤਾ ਜੀ, ਹੁਣ ਇੱਥੇ ਖਲੋ ਕੇ ਲੜਨਾ ਯੋਗ ਨਹੀਂ, ਇੱਥੇ ਅੜ ਕੇ ਖਲੋ ਕੇ ਲੜਨ ਦਾ ਹੁਣ ਕੀ ਕੰਮ ਹੈ?
ਚੋਪਈ ਇਹਾਂ ਖੜੇ ਹਮ ਬਚਤੇ ਨਾਈ।
ਕਿਉਂਕਿ ਜੇ ਇੱਥੇ ਖੜ ਕੇ ਆਪਾਂ ਲੜਾਂਗੇ ਫਿਰ ਬਚਾ ਨਹੀਂ ਹੋਣਾ।
ਤੁਮ ਹਮਰੀ ਇਮ ਜਾਨ ਗਵਾਈ।
ਤੇ ਏਦਾਂ ਜਿਹੜੇ ਨਾਲ ਦੇ ਸਾਥੀ ਨੇ ਉਹ ਵੀ ਬਿਨਾਂ ਕਾਰਨ ਤੋਂ ਸ਼ਹੀਦੀਆਂ ਪਾਉਣਗੇ ਜੇ ਇੱਥੇ ਖਲੋ ਕੇ ਲੜਾਂਗੇ। ਇਸ ਕਰਕੇ ਹੌਲੇ ਹੌਲੇ ਅੱਗੇ ਟੁਰਦੇ ਚਲੇ ਜਾਈਏ ਤੇ ਨਾਲ ਲੜਦੇ ਜਾਈਏ, ਏਦਾਂ ਹੀ ਠੀਕ ਹੈ।
ਤੋ ਸਿੰਘ ਜੀ ਫਿਰ ਇਮ ਫੁਰਮਾਵੇ।
ਬਾਬਾ ਜੱਸਾ ਸਿੰਘ ਜੀ ਬੋਲੇ ਤੇ ਭਾਈ ਗੁਰਮੁਖ ਸਿੰਘ ਨੂੰ ਕਹਿਣ ਲੱਗੇ,
ਹਮਰੋ ਘੋੜੋ ਅੱਗੇ ਨਾ ਤਾਵੇ।
ਕਹਿਣ ਲੱਗੇ, ਭਾਈ ਗੁਰਮੁਖ ਸਿੰਘ ਜੀ, ਸਾਡਾ ਘੋੜਾ ਟੁਰਦਾ ਨਹੀਂ ਹੈ ਅੱਗੇ, ਕਿਉਂਕਿ ਅਸੀਂ ਤਾਂ ਅੱਡੀ ਮਾਰਦੇ ਹਾਂ, ਉਹ ਥੱਕ ਗਿਆ ਤੇ ਟੁਰਦਾ ਨਹੀਂ।
ਤਬ ਗੁਰਮੁਖ ਸਿੰਘ ਚਾਬਕ ਉਠਾਇਆ।
ਉਸ ਵੇਲੇ ਭਾਈ ਗੁਰਮੁਖ ਸਿੰਘ ਦੇ ਹੱਥ ਦੇ ਵਿੱਚ ਚਾਬਕ ਸੀ ਘੋੜੇ ਨੂੰ ਹੱਕਣ ਵਾਲੀ, ਤਾਂ ਭਾਈ ਗੁਰਮੁਖ ਸਿੰਘ ਜੀ ਨੇ ਚਾਬਕ ਚੁੱਕਿਆ।
ਚਾਹਤ ਘੋੜੇ ਤਨ ਕੋ ਲਾਇਆ।
ਘੋੜੇ ਨੂੰ ਮਾਰਨ ਵਾਸਤੇ ਵੀ ਚਾਬਕ ਨਾਲ ਡਰਾਵਾਂਗਾ ਤੇ ਘੋੜਾ ਟੁਰੇਗਾ, ਅੱਡੀ ਮਾਰਿਆ ਟੁਰਦਾ ਨਹੀਂ ਸੀ ਨਾ, ਵੀ ਚਾਬਕ ਮਾਰਾਂਗਾ ਤੇ ਬਾਬਾ ਜੱਸਾ ਸਿੰਘ ਜੀ ਦਾ ਘੋੜਾ ਚੱਲ ਪਵੇਗਾ। ਉਹ ਚਾਬਕ ਮਾਰਨ ਵਾਸਤੇ ਚਾਬਕ ਚੁੱਕੀ ਭਾਈ ਗੁਰਮੁਖ ਸਿੰਘ ਨੇ।
ਤਬ ਸਿੰਘ ਜੀ ਨਿਜ ਦੇਖ ਹਟਾਇਓ।
ਤਾਂ ਉਸ ਵੇਲੇ ਬਾਬਾ ਜੱਸਾ ਸਿੰਘ ਜੀ ਦੀ ਨਿਗਾਹ ਪਈ, ਕਹਿੰਦੇ ਉਹ ਗੁਰਮੁਖ ਸਿਆਂ, ਘੋੜੇ ਨੂੰ ਚਾਬਕ ਨਾ ਮਾਰੀ, ਸਾਡੇ ਜਾਨ ਭਾਈ ਨੂੰ ਏਦਾਂ ਸੰਬੋਧਨ ਕੀਤਾ, ਕਹਿੰਦੇ ਚਾਬਕ ਨਾ ਮਾਰੀ।
ਚਾਹੇ ਹਮ ਕੋ ਤੂੰ ਚੁਟਕ ਲਗਾਇਓ।
ਤੇ ਸਾਨੂੰ ਚਮਕ ਲਾਣਾ ਚਾਹੁੰਦਾ, ਤੂੰ ਸਾਡੇ ਤੇ ਕਲੰਕ ਲਾਣਾ ਚਾਹੁੰਦਾ।
ਪੰਥ ਸੁਨੇ ਹਮ ਕੋ ਕਹਿ ਠੱਠਾ।
ਕਹਿੰਦੇ ਜਦੋਂ ਪੰਥ ਨੂੰ ਪਤਾ ਲੱਗੇਗਾ ਤਾਂ ਪੰਥ ਸੁਣ ਕੇ ਇਹ ਕਹੇਗਾ ਵੀ ਜੱਸਾ ਸਿੰਘ ਨੱਠ ਗਿਆ ਘੋੜੇ ਨੂੰ ਚਾਬਕ ਮਰਵਾ ਕੇ, ਮੈਨੂੰ ਪੰਥ ਦਾ ਮੁਖੀ ਬਣਾਇਆ, ਮੈਂ ਪੰਥ ਦਾ ਆਗੂ ਹਾਂ, ਤੇ ਜਦੋਂ ਤੂੰ ਘੋੜੇ ਨੂੰ ਚਾਬਕ ਮਾਰੇਗਾ ਤੇ ਘੋੜਾ ਦੌੜੇਗਾ ਤੇ ਪੰਥ ਦੇ ਵਿੱਚ ਮੇਰਾ ਨਾਮ ਭਗੈਲ ਪਏਗਾ, ਭਗੌੜਾ ਕਹਿਣਗੇ ਮੈਨੂੰ ਪੰਥ ਦੇ ਵਿੱਚ, ਤੂੰ ਇਹ ਕਲੰਕ ਮੇਰੇ ਮੱਥੇ ਤੇ ਲਾਣਾ ਚਾਹੁੰਦਾ।
ਘੋੜਾ ਕੁਟਾਏ ਜੱਸਾ ਸਿੰਘ ਨੱਠਾ।
ਸਿੰਘ ਆਖਣਗੇ, ਪੰਥ ਆਖੇਗਾ ਕਿ ਜੱਸਾ ਸਿੰਘ ਨੇ ਆਪਣੇ ਪੁੱਤਰ ਗੁਰਬਖ ਸਿੰਘ ਕੋਲੋਂ ਘੋੜੇ ਨੂੰ ਚਾਬਕਾਂ ਮਰਵਾਈਆਂ ਤੇ ਦੌੜ ਗਿਆ, ਭਜਾ ਕੇ ਘੋੜਾ ਲੈ ਕੇ ਦੌੜ ਗਿਆ, ਇਹ ਰੌਲਾ ਪੰਥ ਦੇ ਵਿੱਚ ਪਵੇਗਾ।
ਕਿਆ ਮੁਖ ਲੈ ਮੈਂ ਬਹੁ ਦੀਵਾਨ।
ਮੈਨੂੰ ਪੰਥ ਨੇ ਮੁਖੀ ਬਣਾਇਆ ਤੇ ਜੇ ਏਦਾਂ ਘੋੜਾ ਭਜਾ ਕੇ ਨੱਠ ਗਿਆ ਮੈਂ ਇੱਥੋਂ ਰਣ ਤੱਤੇ ਚੋਂ, ਤੇ ਪੰਥ ਦੇ ਵਿੱਚ ਮੁੜ ਕੇ ਜਦੋਂ ਪੰਥ ਦਾ ਦੀਵਾਨ ਸਜੇਗਾ ਮੈਂ ਕੀ ਮੂੰਹ ਲੈ ਕੇ ਜਾਵਾਂਗਾ ਪੰਥ ਵਿੱਚ, ਪੰਥ ਦੇ ਸਨਮੁਖ ਕਿਹੜਾ ਮੂੰਹ ਲੈ ਕੇ ਹਾਜ਼ਰ ਹੋਵਾਂਗਾ।
ਕਰੇ ਮਸਕਰੀ ਹਮ ਕੋ ਆਨ।
ਮੈਨੂੰ ਸਾਰੇ ਮਸਕਰੀ ਕਰਨਗੇ ਤੇ ਮਖੌਲ ਕਰਕੇ ਠੱਠਾ ਕਰਨਗੇ।
ਮੈਂ ਖਾਲਸੇ ਪਾਤਸ਼ਾਹ ਕਹਾਇਓ।
ਮੈਨੂੰ ਖਾਲਸੇ ਨੇ ਪੰਥ ਪਾਤਸ਼ਾਹ ਦਾ ਖਿਤਾਬ ਦਿੱਤਾ, ਮੈਨੂੰ ਪੰਥ ਨੇ ਪਾਤਸ਼ਾਹ ਦਾ ਖਿਤਾਬ ਦਿੱਤਾ, ਸੁਲਤਾਨ ਉਲ ਕੌਮ ਦਾ ਖਿਤਾਬ ਦਿੱਤਾ ਹੈ।
ਤੁਮ ਚਾਹਤ ਅਮ ਗੀਦੀ ਬਣਾਇਓ।
ਤੇ ਤੂੰ ਸਾਨੂੰ ਪੰਥ ਦੇ ਵਿੱਚ ਗੀਦੀ ਤੇ ਕਾਇਰ ਬਣਾਉਣਾ ਚਾਹੁੰਦਾ ਕਿ ਮੈਂ ਰਣ ਭੂਮੀ ਨੂੰ ਛੱਡ ਕੇ ਭੱਜ ਜਾਵਾਂ, ਤੂੰ ਮੈਨੂੰ ਗੀਦੀ ਤੇ ਕਾਇਰ ਕਹਾਣਾ ਚਾਹੁੰਦਾ।
ਇਸ ਜੀਵਨ ਤੇ ਮਰਨੋ ਬੇਸ।
ਮੈਨੂੰ ਕੋਈ ਗੀਦੀ ਕਹੇ ਕਾਇਰ ਕਹੇ ਤੇ ਮੈਂ ਕਾਇਰਾਂ ਦੀ ਜ਼ਿੰਦਗੀ ਜੀਵਾਂ, ਇਹਦੇ ਨਾਲੋਂ ਚੰਗਾ ਗੁਰਮੁਖ ਸਿਆਂ ਇੱਥੇ ਲੜ ਕੇ ਅਬਦਾਲੀ ਦੀਆਂ ਫੌਜਾਂ ਨਾਲ ਮੈਂ ਸ਼ਹੀਦੀ ਪਾ ਜਾਵਾਂ। ਗੀਦੀ ਕਹਾ ਕੇ ਜੀਵਨ ਨਾਲੋਂ ਇੱਥੇ ਮੈਂ ਮਰਣਾ ਪਸੰਦ ਕਰਦਾ ਹਾਂ।
ਰਹੀ ਜਸ ਜਿਸ ਜਗ ਮੈਂ ਲੇਸ਼,
ਘਟੋ ਘਟ ਜਗ ਦੇ ਵਿੱਚ ਜਸ ਤਾਂ ਰਹੇਗਾ, ਸੋਭਾ ਤਾਂ ਰਹੇਗੀ ਕਿ ਜੱਸਾ ਸਿੰਘ ਬਹਾਦਰੀ ਨਾਲ ਲੜ ਕੇ ਸ਼ਹੀਦ ਹੋਇਆ।
ਦੋਹਰਾ ਗੁਰਮੁਖ ਸਿੰਘ ਨਿਜ ਛੱਡ ਤੁਰਾ, ਸਿੰਘ ਜੀ ਲਿਓ ਚੜਾਏ।
ਕਹਿੰਦੇ ਭਾਈ ਗੁਰਮੁਖ ਸਿੰਘ ਜੀ ਨੇ ਕਿਹਾ, ਆਖਿਆ ਪਿਤਾ ਜੀ ਸੱਤ ਬਚਨ, ਜਥੇਦਾਰ ਸਾਹਿਬ ਜੀ ਸੱਤ ਬਚਨ। ਗੁਰਮੁਖ ਸਿੰਘ ਨੇ ਆਪ ਘੋੜੇ ਤੋਂ ਥੱਲੇ ਲੱਥ ਗਏ। ਜਿਹੜਾ ਆਪਣਾ ਘੋੜਾ ਸੀ ਗੁਰਮੁਖ ਸਿੰਘ ਦਾ, ਉਹ ਬਾਬਾ ਜੱਸਾ ਸਿੰਘ ਜੀ ਨੂੰ ਦਿੱਤਾ ਕਿ ਤੁਸੀਂ ਇਹਦੇ ਤੇ ਸਵਾਰ ਹੋਵੋ।
ਲੜਤ ਪਿੜਤ ਖੜਤੋ ਤੁਰਤ, ਜੋਖੋਂ ਸਿਰ ਨਿਜ ਖਾਏ।
ਗੁਰਮੁਖ ਸਿੰਘ ਨੇ ਹੋਰ ਘੋੜੇ ਦਾ ਪ੍ਰਬੰਧ ਆਪਣੇ ਲਈ ਕੀਤਾ ਤੇ ਆਪਣਾ ਘੋੜਾ ਬਾਬਾ ਜੱਸਾ ਸਿੰਘ ਜੀ ਨੂੰ ਸਵਾਰੀ ਲਈ ਦਿੱਤਾ। ਬਾਬਾ ਜੱਸਾ ਸਿੰਘ ਜੀ ਘੋੜੇ ਤੇ ਸਵਾਰ ਹੋਏ, ਥੋੜਾ ਜਿਹਾ ਤੁਰਦੇ ਆ, ਲੜਦੇ ਆ, ਔਰ ਅਨੇਕਾਂ ਜ਼ਖਮ ਆਪਣੇ ਸਰੀਰ ਤੇ ਖਾਂਦਿਆਂ ਹੋਇਆਂ ਵੈਰੀਆਂ ਨਾਲ ਜੂਝਦੇ ਜਾ ਰਹੇ ਨੇ।
ਚੋਪਈ ਜੱਸਾ ਸਿੰਘ ਖਾਏ ਬਾਈ ਕਾਏ।
ਜਥੇਦਾਰ ਬਾਬਾ ਜੱਸਾ ਸਿੰਘ ਜੀ ਨੇ ਆਪਣੇ ਸਰੀਰ ਦੇ ਉੱਤੇ 22 ਘਾਵ, 22 ਫੱਟ ਲੱਗਿਆ ਸਰੀਰ ਤੇ। ਗੋਲੀ ਵੱਜੀ, ਤੀਰ ਵੱਜੇ, ਤਲਵਾਰਾਂ ਵੱਜੀਆਂ, ਨੇਜੇ ਬਰਛਿਆਂ ਦੀਆਂ ਨੋਕਾਂ ਵੱਜੀਆਂ। ਸਰੀਰ ਦੇ ਉੱਤੇ ਜਦੋਂ ਜ਼ਖਮਾਂ ਦੀ ਗਿਣਤੀ ਕੀਤੀ ਗਈ ਬਾਬਾ ਜੱਸਾ ਸਿੰਘ ਜੀ ਦੇ, ਤਾਂ ਸਾਰੇ ਸਰੀਰ ਦੇ ਉੱਤੇ 22 ਜ਼ਖਮ ਸੀ, 22 ਵੱਡੇ ਫੱਟ। ਤਲਵਾਰ ਦਾ ਜਿਹੜਾ ਫੱਟ ਸਰੀਰ ਨੂੰ ਲੱਗ ਜੇ ਨਾ, ਉਹਦੇ 'ਚ ਬੜੀ ਭਿਆਨਕ ਚੀਸ ਉੱਠਦੀ ਹੈ, ਦਰਦ ਉੱਠਦੀ ਹੈ। ਕਦੇ ਕਿਸੇ ਦੇ ਤਨ 'ਤੇ ਤਲਵਾਰ ਦਾ ਕੋਈ ਵਾਰ ਲੱਗਾ ਹੋਵੇ ਤਾਂ ਉਹਨੂੰ ਪਤਾ ਹੋਵੇਗਾ ਇਸ ਦਰਦ ਦਾ। ਇਹ ਬੜੀ ਚਸਕ ਹੁੰਦੀ ਹੈ, ਜਿਹੜੀ ਤਲਵਾਰ ਦਾ ਲੋਹਾ ਹੁੰਦਾ ਉਹ ਧਾਰ ਜਦੋਂ ਕੱਟਦੀ ਹੈ ਤਾਂ ਉਹਦੀ ਬੜੀ ਭਿਆਨਕ ਪੀੜਾ ਉੱਠਦੀ ਹੈ। ਤੀਰ ਵੱਜੇ ਨੇ, ਗੋਲੀਆਂ ਵੱਜੀਆਂ ਸਨ, ਕੁਝ ਛੂਹ ਕੇ ਨਿਕਲ ਗਈਆਂ ਸੀ। ਤੋ 22 ਫੱਟ ਬਾਬਾ ਜੱਸਾ ਸਿੰਘ ਜੀ ਦੇ ਸਰੀਰ ਤੇ ਲੱਗੇ ਸਨ।
ਤੋਪੀ ਸਿੰਘ ਜੀ ਲੜਤੋ ਜਾਏ,
ਸਰੀਰ ਚੋਂ ਖੂਨ ਨਿਚੜ ਰਿਹਾ, ਕਤਰਾ ਕਤਰਾ ਖੂਨ ਦਾ ਵਹਿ ਰਿਹਾ, ਪਰ ਫਿਰ ਵੀ ਬਾਬਾ ਜੱਸਾ ਸਿੰਘ ਜੀ ਨੇ ਜ਼ਖਮਾਂ ਦੀ ਪਰਵਾਹ ਨਹੀਂ ਕੀਤੀ ਔਰ ਬੜੀ ਦਲੇਰੀ ਤੇ ਬਹਾਦਰੀ ਨਾਲ ਲੜਦੇ ਜਾ ਰਹੇ ਹਨ।
ਜੱਸਾ ਸਿੰਘ ਜਬ ਜ਼ਖਮੀ ਸੁਣਿਓ,
ਜਦੋਂ ਬਾਕੀ ਸਰਦਾਰਾਂ ਨੇ, ਮਿਸਲਾਂ ਦੇ ਜਿਹੜੇ ਸਰਦਾਰ ਸੀ, ਜਥੇਦਾਰ ਸੀ, ਉਹਨਾਂ ਨੇ ਜਦੋਂ ਸੁਣਿਆ ਕਿ ਪੰਥ ਪਾਤਸ਼ਾਹ ਬਾਬਾ ਜੱਸਾ ਸਿੰਘ ਜੀ ਜ਼ਖਮੀ ਹੋ ਗਏ ਹਨ,
ਸਭ ਸਿਰਦਾਰਨ ਸੁਣ ਸਿਰ ਧੁਨਿਓ,
ਤੇ ਸਾਰੇ ਸਰਦਾਰਾਂ ਨੇ ਆਪਣਾ ਸਿਰ ਧੁਨਿਆ, ਪਛਤਾਵਾ ਕੀਤਾ ਵੀ ਸਾਡੇ ਪੰਥ ਦਾ ਪਾਤਸ਼ਾਹ ਹੈ, ਸਾਡੇ ਪੰਥ ਦਾ ਜਥੇਦਾਰ ਹੈ ਸਾਡਾ ਸਾਰਿਆਂ ਦਾ, ਉਹ ਜ਼ਖਮੀ ਹੋ ਗਿਆ। ਮਨ 'ਚ ਪਛਤਾਵਾ ਕੀਤਾ ਸਾਰਿਆਂ ਨੇ।
ਵਿੱਚ ਥੰਨੇ ਸਭ ਆਣ ਖਲੋਏ,
ਉਹ ਸਾਰੇ ਬਾਬਾ ਜੱਸਾ ਸਿੰਘ ਜੀ ਦੇ ਕੋਲ ਆ ਕੇ, ਜਿਹੜਾ ਜਥਾ ਸੀ ਨਾ ਬਾਬਾ ਜੱਸਾ ਸਿੰਘ ਜੀ ਦਾ, ਉੱਥੇ ਆਣ ਕੇ ਸਾਰੇ ਸਰਦਾਰ ਖਲੋ ਗਏ।
ਭੰਗੀ ਕਨਈਏ ਰਾਮਗੜੀਏ ਜੋਏ,
ਕਿਹੜੇ ਕਿਹੜੇ ਜਥੇਦਾਰ ਆਏ ਨੇ ਭੰਗੀਆਂ ਦੇ, ਭੰਗੀਆਂ ਦੀ ਮਿਸਲ ਹੈ ਪੰਥ ਦੀ। ਬਾਬਾ ਹਰੀ ਸਿੰਘ ਜੀ ਭੰਗੀ ਹੋਏ, ਮਿਸਲਦਾਰ, ਬੜੇ ਯੋਧੇ ਸਨ। ਫਿਰ ਕਨਈਆਂ ਦੀ ਮਿਸਲ ਤੇ ਰਾਮਗੜੀਆਂ ਦੀ ਮਿਸਲ।
ਨਕਈ ਨਿਸ਼ਾਨ ਚੀ ਡੱਲੇ ਵਾਲ,
ਫਿਰ ਨਕਈਆਂ ਦੀ, ਨੱਕੇ ਦੇ ਇਲਾਕੇ ਦੇ ਹੋਣ ਕਰਕੇ ਉਹਨਾਂ ਨੂੰ ਨਕਈ ਕਹਿੰਦੇ ਹਨ, ਨਕਈਆਂ ਦੀ ਮਿਸਲ। ਫਿਰ ਨਿਸ਼ਾਨੀ, ਨਿਸ਼ਾਨਾ ਵਾਲੀ ਮਿਸਲ।
ਕਪੂਰ ਸਿੰਘ ਉਹ ਆਲੂ ਵਾਲੀਏ,
ਫਿਰ ਡੱਲੇ ਵਾਲੀਆਂ ਦੀ ਮਿਸਲ, ਜਥੇਦਾਰ ਨਵਾਬ ਕਪੂਰ ਸਿੰਘ ਜੀ ਦੀ, ਸਿੰਘਪੁਰੀਆਂ ਦੀ, ਜਿਹਨਾਂ ਨੂੰ ਫੈਜ਼ਲਪੁਰੀਆਂ ਦੀ ਮਿਸਲ ਵੀ ਕਹਿੰਦੇ ਹੈ। ਇਸੇ ਤਰ੍ਹਾਂ ਆਲੂ ਵਾਲੀਆਂ ਦੀ ਮਿਸਲ।
ਸ਼ੁਕਰ ਚੱਕੀਏ ਸ਼ਾਮ ਸਿੰਘੀਏ ਸਾਰੇ,
ਸ਼ੁਕਰ ਚੱਕੀਏ ਜਿਹਨਾਂ ਦੇ ਜਥੇਦਾਰ ਬਾਬਾ ਚੜ੍ਹਤ ਸਿੰਘ ਜੀ ਨੇ, ਸ਼ਾਮ ਸਿੰਘੀਏ ਜਿਹਨਾਂ ਨੂੰ ਕਰੋੜ ਸਿੰਘੀਆਂ ਦੀ ਮਿਸਲ ਦੇ ਵੀ ਆਗੂ ਕਹਿ ਸਕਦੇ ਹਾਂ। ਕਰੋੜਾ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਦੇ ਚਾਟੜੇ ਸਨ। ਤੋ ਇਸ ਤਰ੍ਹਾਂ ਬਾਬਾ ਸ਼ਾਮ ਸਿੰਘ ਜੀ, ਜੋ ਕਰੋੜੀਆਂ ਦੀ ਮਿਸਲ ਵਾਲੇ ਕਹੇ ਜਾਂਦੇ ਜਾਂ ਸ਼ਾਮ ਸਿੰਘੀਏ ਕਹੇ ਜਾਂਦੇ ਹਨ।
ਸ਼ਹੀਦ ਨਿਹੰਗ ਉਹ ਗੁਰੂ ਪਿਆਰੇ,
ਸ਼ਹੀਦਾਂ ਦੀ ਮਿਸਲ ਜਿਹਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਸਨ। ਤੋ ਸ਼ਹੀਦਾਂ ਦੀ ਮਿਸਲ, ਜਿਹਨਾਂ ਨੂੰ ਨਿਹੰਗਾਂ ਦੀ ਮਿਸਲ ਵੀ ਕਹਿੰਦੇ ਹਨ।
ਅੰਮ੍ਰਿਤ ਸਰੀਏ ਉਹ ਪੁਰੀ ਉਹ ਆਨੰਦ,
ਜਥੇ ਵੀ ਇਹ ਮਿਸਲਾਂ ਸਨ ਤੇ ਕੁਝ ਜਥੇ ਵੀ ਸੀ। ਜਥੇ ਕਿਹੜੇ ਨੇ? ਅੰਮ੍ਰਿਤਸਰੀਏ ਜਥਾ ਹੈ, ਇੱਦਾਂ ਆਨੰਦਪੁਰ ਸਾਹਿਬ ਦੇ ਆਨੰਦਪੁਰੀਆਂ ਦਾ ਜਥਾ ਹੈ।
ਰਮਦਾਸੀਏ ਰੰਗਰੇਟੇ ਔਰ ਮਸੰਦ,
ਫਿਰ ਰੰਗਰੇਟਿਆਂ ਦੀਆਂ ਜਿਹੜੀਆਂ ਫੌਜਾਂ ਨੇ, ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦਾ ਜਥਾ ਵੀ ਨਾਲ ਹੈ, ਜਿਹੜੇ ਗੁਰੂ ਘਰ ਦੀ ਮਸੰਦ ਨਾਲ ਜੁੜੇ ਹੋਏ ਉਹ ਵੀ ਹਨ।
ਬੇਦੀ ਸੋਢੀ ਤੇਹਨ ਉਹ ਪੱਲੇ,
ਬੇਦੀਆਂ ਸੋਢੀਆਂ ਤ੍ਰੇਹਣ ਤੇ ਪੱਲੇ ਜਿਹੜੇ ਗੁਰੂ ਸਾਹਿਬ ਜੀ ਦੀ ਅੰਸ ਬੰਸ਼ ਵਿੱਚੋਂ ਸਨ, ਉਹ ਸਾਹਿਬਜ਼ਾਦੇ ਜਿਹੜੇ ਅੰਮ੍ਰਿਤ ਛੱਕ ਕੇ ਖਾਲਸੇ ਚ ਰਲ ਗਏ ਸਨ ਨਾਲ ਹਨ।
ਰਹਿਤ ਹੁਤੇ ਜੇ ਖਾਲਸੇ ਰਲੇ,
ਇਹ ਖਾਲਸੇ ਦੇ ਨਾਲ ਰਲੇ ਹੋਏ ਸਨ।
ਸ਼ਹੀਦ ਹੋਏ ਉਹ ਜ਼ਖਮੀ ਹੋਏ,
ਇਹਨਾਂ ਚੋਂ ਬਹੁਤੇ ਸ਼ਹੀਦੀਆਂ ਪਾ ਰਹੇ ਨੇ, ਸਰੀਰ ਤੇ ਜ਼ਖਮ ਚੱਲ ਰਹੇ ਨੇ, ਫੱਟ ਚੱਲ ਰਹੇ ਨੇ।
ਕਦੇ ਖੜੇ ਕਦ ਲੜੇ ਤੁਰੇ,
ਕਦੇ ਖਲੋ ਕੇ ਲੜਦੇ ਨੇ ਤੇ ਕਦੇ ਟੁਰਦਿਆਂ ਟੁਰਦਿਆਂ ਵੀ ਲੜਦੇ ਹਨ।
ਦੋਹਰਾ ਨਿੱਕੇ ਵੱਡੇ ਜੇ ਹੁਤੇ ਸਭ ਫੜ ਖੜੇ ਹਥਿਆਰ,
ਜਿੰਨੇ ਨਿੱਕੇ ਵੱਡੇ ਜਥੇਦਾਰ ਸਨ ਸਾਰੇ ਹਥਿਆਰ ਪਕੜ ਕੇ ਤਿਆਰ ਬਰ ਤਿਆਰ ਹੋ ਕੇ ਖਲੋ ਗਏ।
ਅੱਗੇ ਉਹਾਂ ਤੇ ਤੋ ਤੁਰੇ ਇੱਕ ਇੱਕ ਦੋਏ ਦੋਏ ਮਾਰ,
ਕਹਿੰਦੇ ਅੱਗੇ ਤਾਂ ਤੁਰਦੇ ਨੇ ਦੋ ਦੋ ਚਾਰ ਚਾਰ ਵੈਰੀਆਂ ਨੂੰ ਝਟਕ ਕੇ, ਥੋੜਾ ਜਿਹਾ ਟੁਰਦੇ ਨੇ ਫਿਰ ਦੋ ਚਾਰਾਂ ਨੂੰ ਮਾਰਦੇ ਫਿਰ ਟੁਰਦੇ ਨੇ, ਏਦਾਂ ਲੜਦੇ ਨੇ ਖਾਲਸੇ।
ਤਬੇ ਕਿਸੇ ਨੇ ਕਹਿ ਦਿਓ ਚੜ ਸਿੰਘ ਵੀਰ ਸੁਣਾਏ,
ਹੁਣ ਫੌਜਾਂ ਵਿੱਚ ਭਾਂਤ ਭਾਂਤ ਦੀਆਂ ਫੌਜਾਂ ਹੁੰਦੀਆਂ, ਇੱਕ ਸਿੰਘ ਨੇ ਕਿਤੇ ਬੋਲੀ ਮਾਰ ਦਿੱਤੀ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ, ਜਥੇਦਾਰ ਚੜ੍ਹਤ ਸਿੰਘ ਜੀ ਲੜ ਰਹੇ ਸੀ, ਉਹਨੇ ਇੱਕ ਨੇ ਕੋਲੋਂ ਬੋਲ ਦਿੱਤਾ, ਕਹਿ ਦਿੱਤਾ
ਤੂੰ ਜੋ ਕਹਿਤ ਥੋ ਮੈਂ ਲੜੋ ਜੈ ਹੋਵੇ ਅਹਿਮਦ ਸ਼ਾਹ।
ਕਹਿੰਦੇ ਉਹ ਚੜ੍ਹਤ ਸਿੰਘ ਤੂੰ ਤਾਂ ਕਹਿੰਦਾ ਸੀ ਮੈਂ ਉੱਥੇ ਲੜਾਂਗਾ ਜਿੱਥੇ ਅਹਿਮਦ ਸ਼ਾਹ ਅਬਦਾਲੀ ਹੈ, ਜਿੱਥੇ ਅਬਦਾਲੀ ਆ ਰਿਹਾ ਫੌਜ ਦੇ ਵਿੱਚ, ਮੈਂ ਤਾਂ ਅਬਦਾਲੀ ਨਾਲ ਜਾ ਕੇ ਲੜਾਂਗਾ, ਤੂੰ ਤਾਂ ਇਹ ਕਹਿੰਦਾ ਸੀ।
ਜੋ ਪਈ ਸੋ ਸੁਣ ਚੜ੍ਹਤ ਸਿੰਘ ਗੁੱਸਾ ਖਾਇਆ,
ਹੁਣ ਕਿਉਂ ਨਹੀਂ ਜਾ ਕੇ ਅਬਦਾਲੀ ਨਾਲ ਲੜਦਾ? ਇਹ ਸੁਣ ਕੇ ਚੜ੍ਹਤ ਸਿੰਘ ਜੀ ਬੀਰ ਰਸ ਵਿੱਚ ਆ ਗਏ,
ਅਹਿਮਦ ਸ਼ਾਹ ਵੱਲ ਘੋੜੋ ਚਲਾਇਆ।
ਬਾਕੀ ਫੌਜਾਂ ਅੱਗੇ ਟੁਰੀਆਂ ਜਾਂਦੀਆਂ, ਚੜ੍ਹਤ ਸਿੰਘ ਨੇ ਪਿੱਛੇ ਟੋਰ ਲਿਆ ਘੋੜਾ, ਕਹਿੰਦਾ ਮੈਂ ਹੁਣ ਅਬਦਾਲੀ ਨੂੰ ਲੱਭ ਕੇ ਉਹਦੇ ਨਾਲ ਲੜਾਂਗਾ। ਬਾਬਾ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਉਹ ਕਹਿੰਦੇ ਪਿਛਲੇ ਪਾਸੇ ਨੂੰ ਮੁੜ ਪਏ, ਘੋੜਾ ਲੈ ਕੇ ਅਬਦਾਲੀ ਦੀ ਭਾਲ ਕਰਨ ਲੱਗੇ।
ਲੱਭਿਓ ਨਾ ਟੋਲਤ ਸੋ ਰਿਹਾ ਦੂਰ,
ਉਹ ਵੇਖਦੇ ਰਹੇ ਆਲੇ ਦੁਆਲੇ ਨਿਗਾਹ ਮਾਰ ਕੇ, ਜਿਹੜੀਆਂ ਤੁਰਕਾਂ ਦੀਆਂ ਫੌਜਾਂ ਆਉਂਦੀਆਂ ਸੀ ਉਹਨਾਂ ਨਾਲ ਲੜਦੇ ਰਹੇ, ਪਰ ਅਬਦਾਲੀ ਕਿੱਥੇ ਅੱਗੇ ਥੋੜੀ ਸੀ, ਅਬਦਾਲੀ ਤਾਂ ਪਿਛਲੇ ਪਾਸੇ ਸੀ, ਉਹ ਨਜ਼ਰ ਨਹੀਂ ਆਇਆ।
ਦਿਸੇ ਨਾ ਦੂਰੋਂ ਉੱਡ ਰਹੀ ਤੂਰ,
ਦੂਰੋਂ ਨਜ਼ਰ ਨਹੀਂ ਸੀ ਆਉਂਦਾ ਕਿਉਂਕਿ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਕੇ ਅਸਮਾਨੀ ਚੜੀ ਹੋਈ ਹੈ।
ਫਿਰ ਸਿੰਘ ਟੋਲ ਮੁੜ ਵੜਿਓ ਬਹੀਰ,
ਵੈਰੀਆਂ ਦੇ ਵਿੱਚੋਂ ਕਈਆਂ ਨੂੰ ਮਾਰ ਝਟਕ ਕੇ ਬਾਬਾ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ ਜੀ ਉਹ ਵਾਪਸ ਮੁੜ ਕੇ ਫਿਰ ਅੱਗੇ ਪੰਥ ਵਿੱਚ ਆ ਰਲੇ।
ਤੇਗ ਮਾਰ ਕੱਢੇ ਗਿਲ ਜੇ ਚੀਰ,
ਔਰ ਤੇਗਾਂ ਦੇ ਨਾਲ ਵਾਰ ਕਰਕੇ ਅਨੇਕਾਂ ਗਿਲ ਜੇ ਚੀਰ ਚੀਰ ਕੇ ਸੁੱਟੇ ਨੇ ਚੜ੍ਹਤ ਸਿੰਘ ਨੇ।
ਮਾਰਤ ਤੇਗ ਗਏ ਥੱਕ ਹੱਥ,
ਕਹਿੰਦੇ ਤਲਵਾਰ ਚਲਾਉਂਦਿਆਂ ਚਲਾਉਂਦਿਆਂ ਹੱਥ ਥੱਕ ਗਿਆ, ਹੱਥ ਜਿਹੜਾ ਸੀ ਉਹ ਸੁੰਨ ਹੋ ਗਿਆ, ਕਬਜ਼ਾ ਜਿਹੜਾ ਸੀ ਤਲਵਾਰ ਦਾ ਉਹਦੇ ਵਿੱਚ ਹੱਥ ਕਹਿੰਦੇ ਟੈਟ ਹੋ ਗਿਆ, ਏਦਾਂ ਸਖਤ ਹੋ ਗਿਆ ਸੁੱਜ ਕੇ।
ਤੋ ਸਿੰਘ ਜੀ ਲਿਓ ਨੇਜੋ ਚਾਕ,
ਫਿਰ ਤਲਵਾਰ ਆਪਣੇ ਮਿਆਨ ਚ ਕਰਕੇ ਨੇਜਾ ਲੈ ਲਿਆ ਚੜ੍ਹਤ ਸਿੰਘ ਨੇ, ਆਪਣਾ ਇੱਕ ਬਰਛਾ ਚੰਗਾ ਨੇਜਾ ਦੂਰ ਤੱਕ ਮਾਰ ਕਰਨ ਵਾਲਾ ਲੈ ਲਿਆ।
ਮਾਰਤ ਨੇਜਨ ਫਲ ਟੁੱਟ ਗਿਓ,
ਕਹਿੰਦੇ ਨੇਜਿਆਂ ਨਾਲ ਕਈ ਗਿਲ ਜੇ ਪਰੋਏ, ਅਖੀਰ ਨੇਜੇ ਦਾ ਜਿਹੜਾ ਫਲ ਸੀ ਉਹ ਟੁੱਟ ਗਿਆ।
ਫਿਰ ਸਿੰਘ ਹੱਥ ਰਾਮ ਜੰਗੋ ਲਿਓ,
ਚੜ੍ਹਤ ਸਿੰਘ ਜੀ ਨੇ ਫਿਰ ਰਾਮ ਜੰਗਾ ਲਿਆ, ਰਾਮ ਜੰਗਾ ਕਹਿੰਦੇ ਲੰਮੀ ਬੰਦੂਕ ਨੂੰ, ਕਹਿੰਦੇ ਰਾਮ ਜੰਗਾ ਲੰਮੀ ਬੰਦੂਕ ਜਿਹੜੀ ਸੀ ਉਹ ਚੜ੍ਹਤ ਸਿੰਘ ਜੀ ਨੇ ਲਈ।
ਥੱਕਿਓ ਘੋੜੋ ਤਬ ਔਰ ਬਦਲਾਇਓ,
ਚੜ੍ਹਤ ਸਿੰਘ ਦਾ ਘੋੜਾ ਥੱਕ ਗਿਆ ਤੇ ਦੂਜਾ ਘੋੜਾ ਮੰਗਾ ਲਿਆ।
ਲੱਗਿਓ ਜ਼ਖਮ ਖੜ ਸਿੰਘ ਬੰਧਾਇਓ,
ਸਰੀਰ ਤੇ ਜ਼ਖਮ ਸੀ, ਚੜ੍ਹਤ ਸਿੰਘ ਨੇ ਉਹ ਜ਼ਖਮ ਆਪਣਾ ਬਣਾਇਆ ਪਹਿਲਾਂ ਨਾਲ ਨਾਲ ਟੁਰਦਿਆਂ ਟੁਰਦਿਆਂ ਹੀ, ਜ਼ਖਮ ਜ਼ਿਆਦਾ ਸੀ ਉਹਨੂੰ ਕੱਪੜੇ ਦੇ ਨਾਲ ਬੰਨ ਲਿਆ।
ਲਈ ਫੌਜ ਸਭ ਆਪਣੀ ਸਾਥ,
ਸ਼ੁਕਰ ਚੱਕੀਆਂ ਦੀ ਮਿਸਲ ਦੇ ਜਿਹੜੇ ਸੂਰਮੇ ਸਨ, ਚੜਤ ਸਿੰਘ ਨੇ ਉਹਨਾਂ ਨੂੰ ਆਪਣੇ ਨਾਲ ਲਿਆ।
ਬਹੁਤ ਗਿਲਜਨ ਸਿਰ ਮਾਰੇ ਹਾਥ,
ਮਾਰ ਮਾਰ ਬੰਦੂਕਾਂ ਦੀਆਂ ਗੋਲੀਆਂ ਗਿਲਜਿਆਂ ਦੇ ਸਿਰ ਭੰਨੇ ਹਨ।
ਜਹਾਂ ਬਹੀਰ ਬੋ ਪਰੇ ਪੀਰ,
ਜਿੱਥੇ ਬਹੀਰ ਤੇ ਬਹੁਤੀ ਭੀੜ ਪੈਂਦੀ ਹੈ।
ਆਪ ਡਏ ਤੈ ਸਿੰਘ ਸਰੀਰ,
ਚੜਤ ਸਿੰਘ ਆਪ ਅੱਗੇ ਜਾ ਕੇ ਮੂਹਰੇ ਆਪਣਾ ਸਰੀਰ ਡਾਹ ਕੇ ਲੜਦਾ ਹੈ।
ਦੋਹਰਾ ਬੋ ਗਿਲਜਨ ਕੋ ਮਾਰ ਕੇ ਬੋ ਸਿੰਘਨ ਲਏ ਬਚਾਏ।
ਏਦਾਂ ਬਹੁਤ ਸਾਰੇ ਗਿਲਜਿਆਂ ਨੂੰ ਮਾਰ ਕੇ ਚੜਤ ਸਿੰਘ ਜੀ ਨੇ ਕਈ ਸਿੰਘਾਂ ਦੀ ਜਾਨ ਬਚਾਈ।
ਗਿਲਜਨ ਕੇ ਕੋੜੋ ਲੱਭੇ ਪਾਏ ਦਾਨ ਤੁਰੇ ਚੜਾਏ।
ਕਹਿੰਦੇ ਜਿਹੜਾ ਗਿਲਜਿਆਂ ਦਾ ਘੋੜਾ ਕੋਈ ਕਾਬੂ ਆਉਂਦਾ, ਉਹ ਬੜੇ ਬਲੀ ਘੋੜੇ ਸੀ ਗਿਲਜਿਆਂ ਦੇ, ਉਹ ਘੋੜੇ ਕਾਬੂ ਕਰ ਲੈਂਦੇ। ਜਿਹੜਾ ਘੋੜਾ ਚੜਤ ਸਿੰਘ ਦਾ ਆਪਣਾ ਥੱਕ ਜਾਂਦਾ, ਉਹਦੇ ਤੇ ਸਵਾਰ ਹੋ ਜਾਂਦੇ ਹਨ।
ਚੋ ਪਈ ਚੜ ਸਿੰਘ ਸਾਥ ਨ ਕਿਸ ਤੇ ਹੋਏ।
ਕਹਿੰਦੇ ਚੜਤ ਸਿੰਘ ਇੰਨਾ ਫੁਰਤੀਲਾ, ਇੰਨਾ ਛੋਲਾ, ਲੜਦਿਆਂ ਲੜਦਿਆਂ ਵੇਖਦਿਆਂ ਵੇਖਦਿਆਂ ਇੱਧਰ, ਵੇਖਦਿਆਂ ਵੇਖਦਿਆਂ ਇੱਧਰ, ਨਾਲ ਬਾਕੀ ਦੇ ਸਿੰਘ ਰਲਦੇ ਨਹੀਂ ਹਨ ਚੜਤ ਸਿੰਘ ਦੇ, ਇੰਨਾ ਛੋਲਾ ਹੈ।
ਜੋ ਲਲਕਾਰੇ ਤੈ ਜਾਏ ਸੋਏ,
ਜਿਹੜੇ ਪਾਸਿਓਂ ਵੀ ਲਲਕਾਰਾ ਸੁਣਦਾ ਅਬਦਾਲੀ ਦੇ ਸੂਰਮਿਆਂ ਦਾ, ਚੜਤ ਸਿੰਘ ਮੂਹਰੇ ਜਾ ਕੇ ਛਾਤੀ ਡਾਉਂਦਾ।
ਬਹੀਰੇ ਨਾ ਛੋਡੇ ਖੜ ਤੁਰ ਲੜੇ,
ਵਹੀਰ ਦਾ ਸਾਥ ਨਹੀਂ ਛੱਡਦਾ ਚੜਤ ਸਿੰਘ। ਵਹੀਰ ਦੇ ਉੱਤੇ ਜਦੋਂ ਦੁਸ਼ਮਣ ਆਉਂਦੇ, ਵਹੀਰ ਨੂੰ ਪਾੜਨਾ ਚਾਹੁੰਦੇ ਆ ਵੀ ਦਲ ਨਾਲੋਂ ਪੰਥ ਨਾਲੋਂ ਵਹੀਰ ਵੱਖਰਾ ਕਰ ਲਈਏ, ਤੇ ਚੜਤ ਸਿੰਘ ਵਹੀਰ ਦੇ ਅੱਗੇ ਹੋ ਕੇ ਕਦੇ ਪਿੱਛੇ ਹੋ ਕੇ ਲੜਦੇ ਨੇ।
ਤੁਰੇ ਅੱਗੇ ਕਬ ਪਿੱਛੇ ਮੁੜੇ,
ਕਦੇ ਮੂਹਰੇ ਹੋ ਕੇ ਤੁਰਦੇ ਕਦੇ ਪਿੱਛੇ ਮੁੜ ਪੈਂਦੇ ਹਨ।
ਫੌਜ ਛੱਡ ਕਬ ਏਕਲ ਤਾਵੇ,
ਕਦੇ ਤੇ ਚੜਤ ਸਿੰਘ ਆਪਣੀ ਫੌਜ ਵੀ ਨਾਲ ਨਹੀਂ ਲੈਂਦੇ, ਕੱਲੇ ਹੀ ਦੌੜ ਜਾਂਦੇ, ਰਲਾਉਂਦੇ ਨੀ ਕਿਸੇ ਨੂੰ, ਆਵਾਜ਼ ਨੀ ਮਾਰਦੇ ਆਓ ਚੱਲੀਏ, ਕੱਲੇ ਹੀ ਕਹਿੰਦੇ ਵੈਰੀਆਂ ਦੇ ਉੱਤੇ ਟੁੱਟ ਕੇ ਪੈ ਜਾਂਦੇ ਹਨ।
ਮਾਰ ਗਿਲਜਨ ਫਿਰ ਫੌਜੇ ਆਵੇ,
ਗਿਲਜਿਆਂ ਨੂੰ ਮਾਰਦੇ ਨੇ ਹੋਰ ਫੌਜਾਂ ਪਿੱਛੇ ਆ ਜਾਂਦੀਆਂ ਨੇ।
ਨਿਜੀ ਫੌਜ ਬੋ ਜੋਖੋ ਖਾਵੇ,
ਔਰ ਕਹਿੰਦੇ ਆਪਣੀ ਫੌਜ ਦੇ ਸਮੇਤ ਚੜਤ ਸਿੰਘ ਜੀ ਜ਼ਖਮ ਝੱਲਦੇ ਸਰੀਰ ਤੇ।
ਫੱਟੇ ਗਿਰੇ ਕਿਸ ਬੇਲੇ ਪਾਵੇ,
ਕਹਿੰਦੇ ਜਿਹੜਾ ਕੋਈ ਫਟਿਆ ਜਾਣੀ ਕਿ ਜ਼ਖਮੀ ਹੁੰਦਾ, ਰਸਤੇ ਚ ਕੋਈ ਪੜਾਅ ਵੇਖਦੇ ਆ, ਜੰਗਲ ਵੇਖਦੇ, ਝਾੜ ਵਗੈਰਾ, ਉੱਥੇ ਸਿੰਘਾਂ ਨੂੰ ਛੱਡ ਜਾਂਦੇ ਆ ਕਿ ਚਲੋ ਜ਼ਖਮੀ ਨੇ, ਜੇ ਬਚੇ ਰਹੇ ਸਾਬਤ ਰਹੇ ਫਿਰ ਆ ਰਲਣਗੇ।
ਕਈ ਅਨਕੋ ਗਏ ਅੱਗੇ ਚਲਾਵੇ,
ਕਈਆਂ ਨੂੰ ਪਕੜ ਕੇ ਜਿਹੜੇ ਜ਼ਿਆਦਾ ਜ਼ਖਮੀ ਹਾਲਤ ਵਿੱਚ ਹੁੰਦੇ, ਉਹਨਾਂ ਨੂੰ ਚੁੱਕ ਕੇ ਕਿਸੇ ਤਰੀਕੇ ਗੱਡਿਆਂ ਆਦਿਕ ਚ ਪਾ ਕੇ ਅੱਗੇ ਟੋਰਦੇ ਹਨ।
ਕਈ ਅਨਕੋ ਨਿਜ ਕੋਤਲ ਚਲਾਵੇ,
ਕਈਆਂ ਨੂੰ ਆਪਣੇ ਘੋੜਿਆਂ ਨੂੰ ਦੇ ਕੇ ਭੇਜ ਦਿੰਦੇ, ਜਿਹੜਾ ਆਪਣੇ ਚ ਘੋੜਾ ਹੁੰਦਾ, ਕਹਿੰਦੇ ਚੜਤ ਸਿੰਘ ਜੀ ਕਹਿੰਦੇ ਇਹਨੂੰ ਇਹਦੇ ਤੇ ਪਾ ਦਿਓ, ਆ ਪਿੱਛੇ ਕੋਈ ਅਬਦਾਲੀ ਦੇ ਸੂਰਮੇ ਦਾ ਦੂਜਾ ਘੋੜਾ ਆਉਂਦਾ, ਉਹਨੂੰ ਮਾਰ ਕੇ ਉਹਦਾ ਲੈ ਲੈਂਦੇ ਆ। ਏਦਾਂ ਚੜਤ ਸਿੰਘ ਜੀ ਲੜਦੇ ਹਨ।
ਇਮ ਬਹੀਰੀਅਨ ਕਰੇ ਨਿਬਾਹ,
ਏਦਾਂ ਜਿਹੜਾ ਵਹੀਰ ਹੈ ਪੰਥ ਦਾ, ਉਸ ਵਹੀਰ ਦੇ ਨਾਲ ਚੜਤ ਸਿੰਘ ਜੀ ਪੂਰਨ ਤੌਰ ਤੇ ਉਹਨਾਂ ਦੇ ਬਚਾਅ ਲਈ ਲੜ ਰਹੇ ਨੇ।
ਬਹੁਤ ਲੋਕ ਇਮ ਦਏ ਬਚਾਏ,
ਏਦਾਂ ਬਹੁਤ ਸਾਰੇ ਸੰਗਤ ਦੇ ਜਿਹੜੇ ਵਹੀਰ ਦੇ ਵਿੱਚ, ਕਿਉਂਕਿ ਵਹੀਰ ਦੇ ਵਿੱਚ ਤਾਂ ਜਿਹੜੇ ਭਾਰ ਬਰਦਾਰੀ ਹੁੰਦੇ ਆ, ਭਾਰ ਚੁੱਕਣ ਵਾਲੇ ਵੀ ਨੇ, ਉਹਦੇ ਵਿੱਚ ਬਹੁਤੇ ਲੜਨ ਵਾਲੇ ਘੱਟ ਨੇ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਮਾਈਆਂ ਬੀਬੀਆਂ ਵੀ ਨੇ, ਉਹਨਾਂ ਨੂੰ ਬਚਾਉਣ ਵਾਸਤੇ ਚੜਤ ਸਿੰਘ ਜੀ ਲੜਦੇ ਤੇ ਉਹਨਾਂ ਨੂੰ ਬਚਾਉਂਦੇ ਨੇ, ਬਹੁਤੇ ਬਚਾਏ ਹਨ।
ਦੌੜ ਗਿਲਜਨ ਭਰੀਏ ਸਿੰਘ ਕਰੇ,
ਔਰ ਦੌੜ ਕੇ ਗਿਲਜਿਆਂ ਦੇ ਉੱਤੇ ਹੱਲਾ ਬੋਲਦੇ ਚੜਤ ਸਿੰਘ ਜੀ।
ਜਨ ਕੂੰਜਨ ਪੈ ਬੈਰੀ ਪਰੇ,
ਜਿਵੇਂ ਕਿਸੇ ਕੂੰਜ ਦੇ ਉੱਤੇ ਬੈਰੀ ਟੁੱਟ ਕੇ ਪੈਂਦੀ ਆ, ਬਾਜ ਟੁੱਟ ਕੇ ਪੈਂਦਾ।
ਕਿਸੇ ਇੱਕ ਕਿਸੇ ਦੋਏ ਸੱਟ ਲਾਵੇ,
ਕਿਸੇ ਨੂੰ ਇੱਕ ਕਿਸੇ ਨੂੰ ਦੋ ਫੱਟ ਲਾ ਕੇ ਆਉਂਦੇ ਚੜਤ ਸਿੰਘ ਜੀ।
ਇਤ ਤੇ ਉਤ, ਉਤ ਤੇ ਇਤ ਤਾਵੇ,
ਵੇਖਦਿਆਂ ਇਧਰੋਂ ਉਧਰ ਉਧਰੋਂ ਇਧਰ ਲੜਦੇ ਹਨ।
ਦੋਹਰਾ ਗੰਗੇਰੀ ਜਿਮ ਘੋੜੇ ਘੁੰਮੇ, ਵੜ ਬਿਜੁਲ ਜਿਮ ਦਲ ਆਪ।
ਕਹਿੰਦੇ ਇੱਕ ਗੰਗੇਰੀ ਹੁੰਦੀ, ਉਹਨੂੰ ਜਲ ਜੁਲਾਹ ਵੀ ਕਹਿੰਦੇ ਨੇ, ਮੱਕੜੀ ਵਰਗਾ ਇੱਕ ਜੀਵ ਹੁੰਦਾ, ਉਹ ਪਾਣੀ ਦੇ ਉੱਤੇ ਦੌੜਦਾ, ਪਾਣੀ ਛੂੰਹਦਾ ਨਹੀਂ ਉਹਨੂੰ, ਪਾਣੀ ਦੇ ਉੱਤੇ ਤਾਂ ਸੱਜੇ ਖੱਬੇ ਦੌੜੀ ਜਾਂਦਾ, ਪਰ ਉਹ ਪਾਣੀ ਵਿੱਚ ਡੁੱਬਦਾ ਨਹੀਂ ਹੈ, ਪਾਣੀ ਦੇ ਉੱਤੇ ਤਰੀ ਜਾਂਦਾ। ਕਹਿੰਦੇ ਚੜਤ ਸਿੰਘ ਉਹਦੇ ਵਾਂਗੂ ਨਾ, ਉਹ ਗੰਗੇਰੀ ਵਾਂਗੂ ਉੱਤੇ ਉੱਤੇ ਜੰਗ ਦੇ ਮੈਦਾਨ 'ਚ ਇੱਦਾਂ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਵੈਰੀ ਨਾਲ ਲੜਦਿਆਂ ਭਿੜਦਿਆਂ ਬੜੀ ਫੁਰਤੀ ਦੇ ਨਾਲ ਫਿਰਦੇ ਹਨ।
ਚੜਤ ਸਿੰਘ ਗਿਲਜਨ ਇਮ ਕਟੇ ਪੁਨ ਕਟੇ ਜਿਮ ਪਾਪ।
ਜਥੇਦਾਰ ਚੜਤ ਸਿੰਘ ਜੀ ਸ਼ੁਕਰ ਚੱਕੀਆ, ਗਿਲਜਿਆਂ ਨੂੰ ਏਦਾਂ ਟੋਟੇ ਟੋਟੇ ਕਰਕੇ ਕੱਟਦੇ ਐ ਕਹਿੰਦੇ ਜਿਵੇਂ ਪੁੰਨ ਪਾਪਾਂ ਨੂੰ ਕੱਟਦੇ ਹਨ, ਪੁੰਨ ਪਾਪਾਂ ਨੂੰ ਕੱਟਦਿਆਂ ਦੇਰੀ ਨਹੀਂ ਨਾ ਲਾਉਂਦੇ, ਕਹਿੰਦੇ ਜਿਵੇਂ ਪੁੰਨ ਪਾਪਾਂ ਨੂੰ ਕੱਟਦੇ ਆ, ਏਦਾਂ ਚੜ੍ਹਤ ਸਿੰਘ ਜੀ ਗਿਲਜਿਆਂ ਨੂੰ ਕੱਟਦੇ ਹਨ।
ਚੋਪਈ ਬਹੀਰ ਛੱਡ ਸਿੰਘ ਦੂਰ ਨਾ ਜਾਵੇ,
ਚੜ੍ਹਤ ਸਿੰਘ ਜੀ ਬਹੀਰ ਨੂੰ ਛੱਡ ਕੇ ਦੂਰ ਨਹੀਂ ਜਾਂਦੇ, ਬਹੀਰ ਦੇ ਆਲੇ ਦੁਆਲੇ ਫਿਰਦੇ ਹਨ।
ਆਪ ਫਤਿਹ ਔਰ ਬਹੀਰ ਬਚਾਵੇ,
ਆਪ ਫਤਿਹ ਲੈਂਦੇ ਆ ਤੇ ਬਹੀਰ ਬਚਾਉਂਦੇ ਹਨ।
ਲੋਹੂ ਰੰਗ ਸਭ ਕੱਪੜੇ ਪਏ,
ਚੜ੍ਹਤ ਸਿੰਘ ਦੇ ਸਰੀਰ ਦੇ ਸਾਰੇ ਕੱਪੜੇ ਲਹੂ ਨਾਲ ਭਿੱਜ ਗਏ ਹਨ।
ਖੇਲ ਫਾਗ ਜਨ ਰੰਗ ਰੰਗੇ,
ਮਾਨੋ ਜਿਵੇਂ ਕੋਈ ਹੋਲੀ ਖੇਡਦਾ ਤੇ ਪਿਚਕਾਰੀਆਂ ਭਰ ਕੇ ਰੰਗ ਦੀਆਂ ਪਾਈਆਂ ਹੁੰਦੀਆਂ ਸਰੀਰ ਤੇ, ਏਦਾਂ ਚੜ੍ਹਤ ਸਿੰਘ ਦਾ ਸਰੀਰ ਖੂਨ ਨਾਲ ਭਿੱਜਾ ਹੈ।
ਪੰਜ ਘੋੜੇ ਨਿਜ ਕੋਤਲ ਰਖਾਏ,
ਪੰਜ ਘੋੜੇ ਆਪਣੇ ਕੋਲ ਰੱਖੇ ਨੇ ਬਾਬਾ ਚੜ੍ਹਤ ਸਿੰਘ ਨੇ।
ਛੋੜ ਏਕ ਕੋ ਔਰ ਚੜ੍ਹਤਾ,
ਇੱਕ ਘੋੜਾ ਥੱਕ ਜਾਂਦਾ ਛੱਡ ਕੇ ਦੂਜੇ ਤੇ ਚੜ੍ਹ ਜਾਂਦੇ ਹਨ।
ਸ਼ਸਤਰ ਚੜ੍ਹਤ ਸਿੰਘ ਬਹੁਤੇ ਖਾਏ,
ਬਹੁਤ ਸਾਰੇ ਫੱਟ ਚੜ੍ਹਤ ਸਿੰਘ ਜੀ ਨੇ ਆਪਣੇ ਸਰੀਰ ਤੇ ਖਾਧੇ।
ਦੇਖ ਨਾ ਉਧਰੇ ਫੇਰ ਲੜਾਏ,
ਪਰ ਸਰੀਰ ਦੇ ਜ਼ਖਮ ਵੇਖ ਕੇ ਉਧਰੇ ਨਹੀਂ ਪਰੇਸ਼ਾਨ ਨਹੀਂ ਹੋਏ, ਸਗੋਂ ਹੋਰ ਬਹਾਦਰੀ ਨਾਲ ਲੜਦੇ ਹਨ।
ਆਗੇ ਹੋਏ ਹੋਏ ਬੰਦੂਕ ਚਲਾਏ,
ਅੱਗੇ ਮੂਹਰੇ ਹੋ ਕੇ ਚੜ੍ਹਤ ਸਿੰਘ ਜੀ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਨੇ।
ਇੱਕ ਕੋ ਮਾਰ ਦੂਏ ਤਨ ਲਾਏ,
ਇੱਕ ਨੂੰ ਮਾਰ ਕੇ ਦੂਜੇ ਦੇ ਤਨ ਤੇ ਗੋਲੀ ਮਾਰਦੇ ਹਨ।
ਉਹ ਬੰਦੂਕ ਜਬ ਖਾਲੀ ਹੋਏ,
ਕਹਿੰਦੇ ਇੱਕ ਬੰਦੂਕ ਜਦੋਂ ਖਾਲੀ ਹੋ ਜਾਂਦੀ ਹੈ,
ਲਏ ਔਰ ਕੇ ਹੱਥ ਤੇ ਖੋਏ,
ਤੇ ਨਾਲ ਹੀ ਕਹਿੰਦੇ ਹੋਰ ਦੇ ਹੱਥੋਂ ਦੂਜੇ ਦੀ ਬੰਦੂਕ ਖੋ ਲੈਂਦੇ ਹਨ।
ਬੰਦੂਕੀ ਦਲ ਮੈਂ ਅਢਾਈ ਬਤਾਵੇ,
ਕਹਿੰਦੇ ਬੰਦੂਕ ਚਲਾਉਣ ਵਿੱਚ ਚੜ੍ਹਤ ਸਿੰਘ ਦਾ ਕੋਈ ਸਾਨੀ ਨਹੀਂ ਸੀ ਗੋਲੀ ਚਲਾਉਣ ਚ। ਕਹਿੰਦੇ ਸਾਰੇ ਪੰਥ ਦੇ ਵਿੱਚ ਢਾਈ ਬੰਦੂਕ ਚੀਏ ਕਹੇ ਨੇ, ਅਢਾਈ ਅਢਾਈ ਦਾ ਮਤਲਬ ਢਾਈ, ਇੱਕ ਅੱਧਾ ਦੋ ਸਾਬਤ। ਕਹਿੰਦੇ ਸਾਰੇ ਪੰਥ ਦੇ ਵਿੱਚ ਕੇਵਲ ਢਾਈ ਬੰਦੂਕ ਚੀ ਕਹੇ ਹਨ।
ਇੱਕ ਚੜ੍ਹਤ ਸਿੰਘ ਦੋਇਓ ਸਭ ਦਲ ਅਗਵਾਏ,
ਕਹਿੰਦੇ ਇੱਕ ਤਾਂ ਚੜ੍ਹਤ ਸਿੰਘ ਇਕੱਲਾ ਹੋ ਗਿਆ, ਇੱਕ ਦੂਜਾ ਸਾਰਾ ਦਲ ਜਿੰਨਾ ਪੰਥ ਹੈ ਉਹ ਕਹਿੰਦੇ ਦੋ ਦੋ ਹੋ ਗਏ, ਹੁਣ ਅੱਧਾ ਹੋਰ ਜਿਹੜਾ ਉੱਪਰਲਾ ਦੱਸਦੇ ਨੇ।
ਔਰ ਬੰਦੂਕੀ ਬਡੋ ਅਖਾਵੇ,
ਜਿਹੜੇ ਦਲ ਵਿੱਚ ਹੋਰ ਬੰਦੂਕ ਚੀ ਸਿੰਘ ਕਹਾਉਂਦੇ ਵੱਡੇ ਵੀ ਅਸੀਂ ਬੰਦੂਕ ਚੀ ਹਾਂ,
ਚੜ੍ਹਤ ਸਿੰਘ ਆਗੇ ਅਦੋ ਬਤਾਵੇ,
ਉਹ ਚੜ੍ਹਤ ਸਿੰਘ ਦੇ ਸਾਹਮਣੇ ਅੱਧੇ ਨੇ। ਆਖੋ ਸਤਨਾਮ
ਸ੍ਰੀ ਵਾਹ,
ਏਦਾਂ ਢਾਈ ਬੰਦੂਕ ਚੀ ਹੋ ਗਏ। ਕਹਿੰਦੇ ਸਮੁੱਚੇ ਪੰਥ ਵਿੱਚ ਢਾਈ ਬੰਦੂਕ ਚੀ ਕਹੇ ਜਾਂਦੇ, ਇੱਕ ਪੂਰਾ ਚੜ੍ਹਤ ਸਿੰਘ ਇਕੱਲਾ ਹੀ, ਪੰਜ ਬੰਦੂਕਾਂ ਤਿਆਰ ਕਰਨ ਵਾਲੇ ਬੰਦੇ ਸੀ ਨਾਲ, ਉਹ ਬੰਦੂਕ ਭਰਦੇ, ਚੜ੍ਹਤ ਸਿੰਘ ਲੈਂਦਾ ਚਲਾ ਦਿੰਦਾ, ਫਿਰ ਦੂਜੇ ਕੋਲੋਂ ਲੈਂਦੇ ਫਿਰ ਉਹ ਚਲਾ ਦਿੰਦੇ। ਨਿਸ਼ਾਨਾ ਇੰਨਾ ਪੱਕਾ ਸੀ ਕਿ ਜਿਹੜੀ ਗੋਲੀ ਜਾਂਦੀ ਸੀ ਇੱਕ ਨੂੰ ਜਾਂ ਦੋਵਾਂ ਨੂੰ ਵਿੰਨ ਕੇ ਮਾਰ ਕੇ ਜ਼ਖਮੀ ਕਰਦੀ ਸੀ ਜਾਂ ਪਾਰ ਹੀ ਬੁਲਾਉਂਦੀ ਸੀ। ਇਸ ਕਰਕੇ ਕਹਿੰਦੇ ਢਾਈ ਚ ਬੰਦੂਕ ਚੀਨੇ ਪੰਥ ਵਿੱਚ, ਇੱਕ ਚੜ੍ਹਤ ਸਿੰਘ ਪੂਰਾ, ਦੂਜਾ ਸਾਰਾ ਪੰਥ, ਤੀਜਾ ਜਿਹੜਾ ਕੋਈ ਪੰਥ ਵਿੱਚ ਹੋਰ ਬੰਦੂਕ ਚੀ ਹੈ ਉਹ ਚੜ੍ਹਤ ਸਿੰਘ ਦੇ ਸਾਹਮਣੇ ਅੱਧਾ ਬੰਦੂਕ ਚੀ ਕਿਹਾ ਜਾਏਗਾ।
ਦੋਹਰਾ ਬੰਦੂਕ ਸਰਦਾਰ ਚੜ੍ਹਤ ਸਿੰਘ ਕੀ, ਕੀਓ ਜਗ ਮੈਂ ਮਸ਼ਹੂਰ,
ਕਹਿੰਦੇ ਇਸ ਜਗਤ ਦੇ ਵਿੱਚ ਜਥੇਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਦੀ ਬੰਦੂਕ ਮਸ਼ਹੂਰ ਹੈ ਕਿ ਚੜ੍ਹਤ ਸਿੰਘ ਵਰਗਾ ਬੰਦੂਕ ਚੀ ਸੰਸਾਰ ਵਿੱਚ ਦੂਜਾ ਕੋਈ ਨਹੀਂ। ਖਾਲਸਾ ਜੀ, ਖਾਲਸੇ ਦੇ ਕੋਲ ਜਿਹੜੀ ਬੰਦੂਕ ਚਲਾਉਣ ਦੀ ਵਿੱਦਿਆ ਨਾ, ਨਿਸ਼ਾਨਾ ਸਾਧਣ ਦੀ, ਇਸ ਨਿਸ਼ਾਨਾ ਸਾਧਣ ਦੀ ਵਿੱਦਿਆ ਨੂੰ ਅੰਗਰੇਜ਼ ਵੀ ਮੰਨਦੇ ਸੀ, ਤੁਰਕ ਵੀ ਮੰਨਦੇ ਸੀ, ਜਿਨ੍ਹਾਂ ਜਿਨ੍ਹਾਂ ਨਾਲ ਖਾਲਸੇ ਦੇ ਜੰਗ ਹੋਏ ਨੇ, ਚਾਹੇ ਉਹ ਮਰਹੱਟੇ ਸਨ, ਚਾਹੇ ਉਹ ਅੰਗਰੇਜ਼ ਨੇ, ਚਾਹੇ ਉਹ ਤੁਰਕ ਨੇ, ਜਿੱਥੇ ਜਿੱਥੇ ਵੀ ਜੰਗ ਹੋਈ, ਚਾਹੇ ਉਹ ਪਹਾੜੀਆਂ ਨਾਲ ਹੋਈ, ਖਾਲਸੇ ਦੇ ਨਿਸ਼ਾਨੇ ਨੂੰ ਉਹ ਮੰਨਦੇ ਸਨ। ਉਹਦਾ ਕਾਰਨ ਕੀ ਸੀ ਕਿ ਸਿੰਘਾਂ ਦੇ ਨਿਸ਼ਾਨੇ ਇੰਨੇ ਪੱਕੇ ਸਨ, ਘੋੜੇ ਤੇ ਚੜ੍ਹੇ ਜਾਂਦਿਆਂ ਨਿਸ਼ਾਨਾ ਪੱਕਾ, ਆਵਾਜ਼ ਸੁਣਦੇ ਹਨੇਰੇ ਵਿੱਚ ਗੋਲੀ ਚਲਾਉਂਦੇ, ਜਿੱਥੋਂ ਆਵਾਜ਼ ਆਉਂਦੀ ਉੱਥੇ ਜਾ ਕੇ ਗੋਲੀ ਵਿੰਨ ਦਿੰਦੀ। ਇਹਦਾ ਕਾਰਨ ਕੀ ਸੀ? ਇਹਦਾ ਕਾਰਨ ਸੀ ਕਿ ਸਿੰਘ ਅੰਮ੍ਰਿਤ ਵੇਲੇ ਉੱਠ ਕੇ ਸਾਧਨਾ ਕਰਦੇ ਸੀ, ਧਿਆਨ ਸਾਧਨਾ ਵਿੱਚ ਸਿਮਰਨ ਵਿੱਚ ਬੈਠਦੇ ਸਨ, ਤੇ ਬੰਦੂਕ ਚਲਾਉਣ ਵਿੱਚ ਨਿਸ਼ਾਨਾ ਉਸੇ ਦਾ ਪੱਕਾ ਹੁੰਦਾ ਜਿਹਦਾ ਧਿਆਨ ਇਕਾਗਰ ਹੋਵੇ। ਜਿੰਨਾ ਕਿਸੇ ਦਾ ਵੱਧ ਧਿਆਨ ਇਕਾਗਰ ਹੋਵੇਗਾ ਨਿਸ਼ਾਨਚੀ ਉਨਾ ਹੀ ਕਾਮਯਾਬ ਹੋਵੇਗਾ। ਜੇ ਧਿਆਨ ਇਕਾਗਰ ਨਹੀਂ ਤੇ ਨਿਸ਼ਾਨਾ ਨਹੀਂ ਸੇਧ ਸਕਦਾ। ਇਸ ਕਰਕੇ ਖਾਲਸੇ ਦੇ ਵਰਗਾ ਕੋਈ ਨਿਸ਼ਾਨਚੀ ਨਹੀਂ ਸੀ ਬੰਦੂਕ ਵਿੱਚ ਵੀ ਤੇ ਤੀਰ ਵਿੱਦਿਆ ਦੇ ਵਿੱਚ ਵੀ। ਤੋ ਚੜ੍ਹਤ ਸਿੰਘ ਜਦੋਂ ਬੰਦੂਕਚੀਆਂ ਦੀ ਗੱਲ ਹੁੰਦੀ ਹੈ ਤੇ ਕਹਿੰਦੇ ਸੰਸਾਰ ਦੇ ਵਿੱਚ ਚੜ੍ਹਤ ਸਿੰਘ ਵਰਗਾ ਕੋਈ ਦੂਜਾ ਬੰਦੂਕਚੀ ਨਹੀਂ।
ਜੈਸੀ ਮਾਰੀ ਨੇੜਿਓ ਤੈਸੀ ਮਾਰੀ ਦੂਰ।
ਕਹਿੰਦੇ ਚੜ੍ਹਤ ਸਿੰਘ ਜੀ ਇਹੋ ਜਿਹੇ ਬੰਦੂਕਚੀ ਸਨ ਕਿ ਜਿਵੇਂ ਥੋੜੀ ਜਿਹੀ ਨੇੜਿਓ ਮਾਰਨਾ, ਜਿਵੇਂ 5-7 ਗਜ ਤੇ ਮਾਰਨੀ ਗੋਲੀ, 5-4 ਗਜ ਤੇ ਤਾਂ ਸਾਰੇ ਲਾ ਲੈਂਦੇ ਨਿਸ਼ਾਨਾ। ਕਹਿੰਦੇ ਜਿੰਨਾ 5-7-10 ਗਜ ਤੇ ਗੋਲੀ ਮਾਰ ਕੇ ਨਿਸ਼ਾਨਾ ਲਾਉਣਾ ਉਨਾ ਹੀ, ਜੇ ਮੰਨ ਲਓ 100 ਗਜ ਦੇ ਉੱਤੇ, 200 ਗਜ ਦੇ ਉੱਤੇ, 300 ਗਜ ਤੇ ਵੀ ਗੋਲੀ ਚਲਾਉਣੀ ਹੈ ਉਨਾ ਹੀ ਉਹਨਾਂ ਵਾਸਤੇ। ਇਹ ਨਹੀਂ ਵੀ ਨੇੜੇ ਜਿੰਨਾ ਨਿਸ਼ਾਨਾ ਲਾਉਂਦੇ ਉਨਾ ਹੀ ਦੂਰ ਵਿੱਚ ਉਹਨਾਂ ਵਿੱਚ ਉਹ ਸਕਸ਼ਮ ਨੇ। ਇਹ ਨਹੀਂ ਵੀ ਦੂਰ ਦੇ ਵਿੱਚ ਨਿਸ਼ਾਨਾ ਲਾਉਣ ਵਿੱਚ ਵਿੱਦਿਆ ਘੱਟ, ਬਰਾਬਰ ਹੀ ਹੈ। ਯਾਨੀ ਕਿ ਨਿਸ਼ਾਨਾ ਖੁੰਝਦਾ ਨਹੀਂ ਚੜ੍ਹਤ ਸਿੰਘ ਦਾ।
ਤੁਰਤ ਫੁਰਤ ਲਰਤੇ ਮਰਤੇ ਬਹੀਰ ਗਇਓ ਕੋ ਔਰ।
ਤੁਰਤ ਫੁਰਤ ਲੜਦਿਆਂ ਮਰਦਿਆਂ ਬਹੀਰ ਦੂਰ ਤੱਕ ਚਲਾ ਗਿਆ।
ਤੋ ਫਿਰ ਅਹਿਮਦ ਸ਼ਾਹ ਨਿਜ ਕਰ ਪਰਿਓ ਸਿੰਘਨ ਪਰ ਤੋਰ।
ਅਬਦਾਲੀ ਨੂੰ ਵੀ ਜੋਸ਼ ਆਇਆ, ਕਹਿੰਦਾ ਹੁਣ ਮੈਂ ਆਪ ਖੁਦ ਹਮਲਾ ਕਰਾਂ। ਇਹ ਜੋਸ਼ ਦੇ ਨਾਲ ਸਿੰਘਾਂ ਤੇ ਪਿਆ।
ਚੋ ਪਈ ਜ਼ੋਰ ਪਾਏ ਸਿੰਘ ਫੌਜ ਨਿਕਾਰੀ।
ਜ਼ੋਰ ਪਾ ਕੇ ਸਿੰਘਾਂ ਦੀ ਫੌਜ ਕੱਢੀ।
ਘੇਰਿਓ ਬਹੀਰ ਬੋ ਤੁਮਨ ਭਾਰੀ।
ਔਰ ਵੱਡੇ ਜਥੇ ਨੇ ਆ ਕੇ ਅਬਦਾਲੀ ਦੇ ਨੇ ਬਹੀਰ ਘੇਰ ਲਿਆ ਪੰਥ ਦਾ।
ਤਿੰਨ ਮੈਂ ਗ੍ਰੰਥ ਤੁਰਤ ਥੇ ਦੋਏ।
ਕਹਿੰਦੇ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੀ ਦਲ ਪੰਥ ਦੇ ਨਾਲ।
ਇੱਕ ਅੰਮ੍ਰਿਤ ਸਰੀਏ ਦਮ ਦਮੀਏ ਜੋਏ।
ਕਹਿੰਦੇ ਦੋ ਹੀ ਜਥੇ ਸੀ, ਇੱਕ ਅੰਮ੍ਰਿਤਸਰੀਆਂ ਦਾ ਜਥਾ, ਇੱਕ ਦਮ ਦਮੀਆਂ ਦਾ। ਇਹ ਕਿਹੜੇ ਸਨ? ਇਹ ਦੋ ਟਕਸਾਲਾਂ ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੀ, ਇੱਕ ਦਮਦਮਾ ਸਾਹਿਬ ਤੋਂ ਚੱਲੀ। ਅੰਮ੍ਰਿਤਸਰ ਸਾਹਿਬ ਦੀ ਜਿਹੜੀ ਟਕਸਾਲ ਆ, ਸੱਤੋ ਵਾਲੀ ਗਲੀ ਕਰਕੇ ਮਸ਼ਹੂਰ ਹੈ, ਪ੍ਰਸਿੱਧ ਹੈ, ਭਾਈ ਮਨੀ ਸਿੰਘ ਸਾਹਿਬ ਤੋਂ ਚੱਲੀ ਹੈ। ਦਮਦਮੀ ਟਕਸਾਲ ਜੋ ਦਮਦਮਾ ਸਾਹਿਬ ਤੋਂ ਚੱਲੀ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਚੱਲੀ ਹੈ। ਕਹਿੰਦੇ ਦੋ ਜਥੇ ਸਨ, ਇੱਕ ਅੰਮ੍ਰਿਤਸਰੀਆਂ ਦਾ, ਇਹ ਗਿਆਨੀ ਸਿੰਘ ਸੀ ਸਾਰੇ। ਟਕਸਾਲਾਂ ਦਾ ਕੰਮ ਸੀ ਵਿੱਦਿਆ ਪੜ੍ਹਾਉਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦੀ, ਇਤਿਹਾਸ ਦੇ ਗ੍ਰੰਥ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਗਿਆਨੀ ਸਿੰਘ ਬਣਾਉਂਦੇ। ਗੁਰੂ ਸਾਹਿਬ ਜੀ ਦੇ ਪੰਥ ਦੀ ਜਾਣਕਾਰੀ, ਇਤਿਹਾਸ ਪੜ੍ਹਾਉਣਾ, ਜਿਹੜੀ ਵਿੱਦਿਆ ਪੜ੍ਹਾਉਣ ਦਾ ਜ਼ਿੰਮਾ ਸੀ, ਇਹ ਦੋਨਾਂ ਟਕਸਾਲਾਂ ਦੇ ਕੋਲ ਸੀ। ਇਸ ਕਰਕੇ ਬਹੁਤ ਸਾਰੇ ਵਿਦਿਆਰਥੀ ਸਨ। ਗਿਆਨੀ ਸਿੰਘ ਜਿਹੜੇ ਉਹ ਬਹੀਰ ਦੇ ਵਿੱਚ ਸੀ, ਹੈਣ ਤਾਂ ਸ਼ਸਤਰਧਾਰੀ ਸਨ ਉਹ, ਪਰ ਲੜਨ ਵੜਨ ਵਾਲੇ ਜਿਹੜੇ ਸੂਰਮੇ ਸਨ ਉਹ ਬਾਹਰ ਮਿਸਲਾਂ ਵਾਲੇ ਸੀ। ਤੋ ਅੰਮ੍ਰਿਤਸਰੀਆਂ ਦਾ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਟਕਸਾਲ ਤੇ ਦੂਜੀ ਦਮਦਮੀ ਟਕਸਾਲ।
ਘੇਰ ਲਿਓ ਤਿੰਨ ਅੱਗਿਓਂ ਆਏ।
ਅਬਦਾਲੀ ਨੇ ਆ ਕੇ ਇਹਨਾਂ ਨੂੰ ਅੱਗੋਂ ਆ ਕੇ ਘੇਰ ਲਿਆ। ਅਬਦਾਲੀ ਦੀ ਜਿਹੜੀ ਫੌਜ ਸੀ, 12,000 ਦੀ ਗਿਣਤੀ ਦਾ ਇੱਕੋ ਜਥਾ, ਉਹ ਅੱਗੇ ਵਹੀਰ ਦੇ ਉੱਤੇ, ਇਹਨਾਂ ਦੇ ਉੱਤੇ ਆਣ ਪਿਆ।
ਜੁਦੈ ਜੁਦੈ ਤੇ ਦਏ ਕਰਾਏ।
ਕਹਿੰਦੇ ਇੱਕ ਵਾਰੀ ਪਾੜ ਦਿੱਤਾ ਸਾਰਿਆਂ ਨੂੰ ਵਿੱਚੋਂ। ਵਹੀਰ ਜਿਹੜਾ ਪਹਿਲਾਂ ਇਕੱਠਾ ਜਿਹਾ ਹੋ ਕੇ ਜਾ ਰਿਹਾ ਸੀ ਨਾ, ਵਿਚਕਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਦੋਵੇਂ ਦਸਵੇਂ ਪਾਤਸ਼ਾਹ ਜੀ ਦਾ ਪਾਵਨ ਗ੍ਰੰਥ ਸੀ, ਉਸ ਤੋਂ ਬਾਅਦ ਫਿਰ ਬੱਚੇ, ਫਿਰ ਮਾਈਆਂ, ਫਿਰ ਬਜ਼ੁਰਗ, ਫਿਰ ਉਹ ਜਿਹੜੇ ਗਿਆਨੀ ਸਿੰਘ ਸਨ ਸਾਰੇ, ਗ੍ਰੰਥੀ ਸਿੰਘ ਸਨ ਸਾਰੇ, ਉਹ ਫਿਰ ਬਾਹਰ ਦੂਜੇ ਪਾਸੇ ਪੰਥ ਦੇ ਸੂ, ਇੱਦਾਂ ਗੋਲਾਕਾਰ ਬਣਾਇਆ ਹੋਇਆ ਸੀ। ਇਹਨੇ ਵਹੀਰ 'ਤੇ ਜਦੋਂ ਹਮਲਾ ਕੀਤਾ ਤਾਂ ਤਕਰੀਬਨ ਵਿੱਚੋਂ ਸਾਰੇ ਵਹੀਰ ਨੂੰ ਪਾੜ ਕੇ ਦੋ ਹਿੱਸਿਆਂ 'ਚੋਂ ਵੰਡ ਦਿੱਤਾ।
ਧਰ ਗ੍ਰੰਥ ਤੈਂ ਲੜੇ ਮਜੈਲ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਹ ਕਿਸੇ ਤਰੀਕੇ ਉੱਥੇ ਸੰਭਾਲ ਕੇ, ਕਹਿੰਦੇ ਬੜੀ ਬਹਾਦਰੀ ਦੇ ਨਾਲ ਅੰਮ੍ਰਿਤਸਰ ਸਾਹਿਬ ਦਾ ਜਿਹੜੀ ਟਕਸਾਲ ਸੀ, ਜਥੇ ਦੇ ਸਿੰਘ ਸਨ, ਇੱਧਰ ਦਮਦਮੀ ਟਕਸਾਲ ਦੇ ਜਥੇ ਦੇ ਜਿਹੜੇ ਸਿੰਘ ਸਨ, ਇਹ ਬੜੀ ਬਹਾਦਰੀ ਨਾਲ ਲੜੇ।
ਰਖਤ ਹੁਤੇ ਥੇ ਸ਼ਸਤਰ ਗੈਲ।
ਕਿਉਂਕਿ ਜੇ ਗਿਆਨੀ ਸਿੰਘ ਸੀ, ਨਾਲ ਸ਼ਸਤਰ ਵੀ ਰੱਖਦੇ ਸਨ, ਸ਼ਸਤਰ ਲੈ ਕੇ ਬਹਾਦਰੀ ਨਾਲ ਖੂਬ ਲੜੇ।
ਘੜੀ ਕੂ ਲੜੇ ਫਿਰ ਲੀਨੇ ਮਾਰੇ।
ਪਰ ਬਹੁਤਾ ਲੰਮਾ ਸਮਾਂ ਨਹੀਂ ਲੜ ਸਕੇ, ਦੁਸ਼ਮਣ ਦੀ ਗਿਣਤੀ ਇੰਨੀ ਜ਼ਿਆਦਾ ਸੀ, ਤੇ ਕਹਿੰਦੇ ਕੁਝ ਸਮੇਂ ਬਾਅਦ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ।
ਫਿਰ ਦਮ ਦਮੀਅਨ ਪਰ ਧਰੀ ਤਲਵਾਰ।
ਪਹਿਲਾਂ ਤਾਂ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਟਕਸਾਲ ਵਾਲੇ ਸਿੰਘ ਉਹ ਲੜੇ, ਫਿਰ ਜਿਹੜੀ ਦਮਦਮੀ ਟਕਸਾਲ ਦੇ ਸਿੰਘ ਸਨ, ਜਿਨ੍ਹਾਂ ਨੂੰ ਮਲਵਈਆਂ ਦੀ ਜਥਾ ਕਹਿ ਸਕਦੇ ਹਾਂ, ਕਹਿੰਦੇ ਮਾਝੇ ਵਾਲੇ ਅੰਮ੍ਰਿਤਸਰ ਸਾਹਿਬ ਵਾਲੇ ਲੜੇ, ਫਿਰ ਦਮਦਮੀ ਜਿਹੜੇ ਮਲਵਈ ਸਿੰਘ ਸਨ ਉਹ ਤਲਵਾਰਾਂ ਧਰ ਕੇ ਲੜੇ,
ਪਾਉ ਕੜੀ ਤੈ ਤੇਊ ਲੜੇ,
ਕੜੀ ਦੋ ਕੜੀਆਂ ਉਹ ਵੀ ਲੜੇ ਹਨ,
ਬਿਨ ਹਥਿਆਰ ਹੁਤੇ ਕਿਆ ਕਰੇ।
ਉਹਨਾਂ ਵਿੱਚੋਂ ਕਈ ਸਿੰਘ ਸਨ ਜਿਨ੍ਹਾਂ ਕੋਲ ਸ਼ਸਤਰ ਨਹੀਂ ਸੀ, ਤੋ ਸ਼ਸਤਰ ਨਾ ਹੋਣ ਕਰਕੇ ਕਿੰਨਾ ਕੁ ਚਿਰ ਲੜਦੇ।
ਦੀਨ ਮਜ਼ਬ ਕਾ ਯੁੱਧ ਪਛਾਣ,
ਏਦਾਂ ਧਰਮ ਯੁੱਧ ਜਾਣ ਕੇ ਸੂਰਮੇ ਲੜਦੇ ਹਨ।
ਟੀਮ ਸੋਟੇ ਕਰ ਮਾਰਨ ਤਾਣ,
ਕਹਿੰਦੇ ਲੜਦਿਆਂ ਤਾਂ ਫਿਰ ਜਿਹੜਾ ਹੱਥ ਚ ਆ ਜੇ ਉਹ ਹੀ ਹਥਿਆਰ ਹੈ, ਕਿਸੇ ਦੇ ਹੱਥ ਚ ਪੱਥਰ ਆਇਆ, ਕਿਸੇ ਦੇ ਹੱਥ ਵਿੱਚ ਸੋਟਾ ਆਇਆ, ਕਿਸੇ ਦੇ ਹੱਥ ਜਿਹੜੀ ਜਿਹੜੀ ਵੀ ਚੀਜ਼ ਆਈ ਉਹਦੇ ਨਾਲ ਹੀ ਲੜਨ ਲੱਗੇ ਤੇ ਮਾਰਨ ਲੱਗੇ।
ਟੀਮ ਸੋਟਨ ਤੇ ਕਬ ਵਹਿ ਮਰੇ,
ਅਬਦਾਲੀ ਦੇ ਸੂਰਮੇ ਲੋਹਿਆਂ ਨਾਲ ਮੜੇ ਹੋਏ, ਉਹ ਸੋਟਿਆਂ ਤੇ ਇੱਟਾਂ ਦੇ ਨਾਲ ਕਿੱਥੇ ਮਰਦੇ ਸਨ।
ਮਾਰ ਤੇਗ ਇਨ ਦੋਏ ਧੜ ਕਰੇ,
ਏਦਾਂ ਜਿਹੜੇ ਦਮਦਮੀ ਜਥੇ ਦੇ ਸਨ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਸਿੰਘ ਲੜ ਕੇ ਸ਼ਹੀਦੀਆਂ ਪਾ ਗਏ।
ਦੋਹਰਾ ਗਹਿਲ ਪਿੰਡ ਟਿਗ ਆ ਪੁੱਜਿਓ, ਮਾਰਤ ਮਰਤ ਬਹੀਰ,
ਕਹਿੰਦੇ ਬਹੀਰ ਵੈਰੀਆਂ ਨਾਲ ਮਾਰਦਾ ਮਰਦਾ ਚਲਦਾ ਚਲਦਾ ਬਹੀਰ, ਕਿਉਂਕਿ ਹੁਣ ਬਹੀਰ ਤੇ ਹਮਲਾ ਹੋਇਆ, ਸਿੰਘ ਦੂਜੇ ਪਾਸੇ ਅਬਦਾਲੀ ਦੀਆਂ ਫੌਜਾਂ ਨਾਲ ਲੜ ਰਹੇ ਸੀ। ਚੜ੍ਹਤ ਸਿੰਘ ਜੀ ਵੀ ਕਿੰਨਾ ਕੁ ਰੋਕਦੇ, ਇਕੱਲੇ ਸਨ, ਹੋਰ ਬਾਕੀ ਜਥੇ ਉੱਧਰ ਵੈਰੀਆਂ ਨਾਲ ਲੜ ਰਹੇ ਨੇ। ਬਹੀਰ ਨੂੰ ਪਾੜ ਲਿਆ ਸੀ, ਪਹਿਲਾਂ ਇਕੱਠਾ ਸੀ, ਚਲਦਿਆਂ ਚਲਦਿਆਂ ਬਹੀਰ ਗਹਿਲ ਪਿੰਡ ਹੈ ਇੱਧਰ ਹੀ ਮਲੇਰਕੋਟਲੇ ਤੋਂ ਥੋੜ੍ਹਾ ਜਿਹਾ ਪਰੇ ਨੂੰ, ਉੱਥੇ ਚੱਲ ਕੇ ਬਹੀਰ ਪਹੁੰਚਿਆ।
ਕਦੇ ਸਿੰਘ ਵਿੱਚ ਆ ਲੜੇ, ਕਦੇ ਜਾਏ ਹੋਏ ਤੀਰ,
ਕਦੇ ਜਿਹੜੇ ਲੜਾਕੂ ਸੂਰਮੇ ਨੇ ਆਉਂਦੇ ਬਹੀਰ ਵਾਲੇ ਪਾਸਿਓਂ ਲੜਦੇ ਨੇ, ਕਦੇ ਉਹਨਾਂ ਨੂੰ ਦੂਜੇ ਪਾਸੇ ਵੀ ਜਾਣਾ ਪੈਂਦਾ।
ਚੋ ਪਈ ਤਬ ਬਹੀਰ ਨੇ ਪਿੰਡ ਤਕਾਇਓ,
ਜਦੋਂ ਬਹੀਰ ਨੇ ਵੇਖਿਆ ਕਿ ਪਿੰਡ ਆ ਗਿਆ ਸਾਹਮਣੇ ਗਹਿਲ,
ਪਿੰਡ ਲੋਕਨ ਨੇ ਬੂਹ ਅੜਾਇਓ,
ਪਰ ਅੱਗੋਂ ਪਿੰਡ ਵਾਲੇ ਇਹੋ ਜਿਹੇ ਬੇਮੁੱਖ, ਉਹਨਾਂ ਨੇ ਇਹ ਨੀ ਵੇਖਿਆ ਬੱਚੇ ਨੇ ਬਜ਼ੁਰਗ ਨੇ ਤੇ ਉਹ ਬਹੀਰ ਦੇ ਵਿੱਚ ਇੱਧਰ ਆਉਣਾ ਚਾਹੁੰਦੇ ਪਿੰਡ ਵਾਲੇ। ਪਿੰਡ ਵਾਲਿਆਂ ਦਰਵਾਜ਼ੇ ਬੰਦ ਕਰ ਲਏ ਗਹਿਲ ਪਿੰਡ ਵਾਲਿਆਂ ਨੇ, ਉਹਨਾਂ ਨੂੰ ਪਿੰਡ ਚੋਂ ਵੜਨ ਤੋਂ ਰੋਕ ਦਿੱਤਾ।
ਪਿੰਡ ਮੈਂ ਵੜਨ ਨਦੀ ਨੋ ਕੋ,
ਬਹੀਰ ਚੋਂ ਕਿਸੇ ਨੂੰ ਵੀ ਪਿੰਡ ਚ ਨਹੀਂ ਵੜਨ ਦਿੱਤਾ।
ਔਖੀ ਬਣੀ ਬਹੀਰ ਸੁਤੋ,
ਜਿਹੜੇ ਬਹੀਰ ਵਿੱਚ ਸਨ ਬੱਚੇ ਬਜ਼ੁਰਗ ਆਦਿਕ ਉਹਨਾਂ ਵਾਸਤੇ ਔਖੀ ਬਣ ਗਈ।
ਕਿਛ ਲੁਕ ਪੜੇ ਗੁਹਾਰਨ ਮਾਏ,
ਹੁਣ ਪਿੰਡਾਂ ਦੇ ਬਾਹਰ ਵਾਰ ਨਾ ਆਮ ਕਰਕੇ ਤੁਸੀਂ ਵੇਖੋ ਪਿੰਡਾਂ ਚ ਜਿਹੜੀਆਂ ਪਾਥੀਆਂ ਥੱਪਦੇ ਆ ਉਹਨਾਂ ਦੇ ਗੁਹਾਰੇ ਲਾਏ ਹੁੰਦੇ ਆ, ਤੇ ਗੁਬਾਰੇ ਜਿਹੜੇ ਲਾਏ ਹੁੰਦੇ ਗੁਹਾਰੇ ਉਹਨਾਂ ਵਿੱਚ ਜਾ ਕੇ ਕਈ ਲੁਕਣ ਲੱਗੇ।
ਸੋ ਗਿਲਜਨ ਨੇ ਛੋਡੇ ਨਾਏ,
ਪਰ ਗਿਲਜੇ ਕਿੱਥੇ ਛੱਡਦੇ ਸੀ, ਵੇਖ ਕੇ ਗੁਹਾਰਿਆਂ ਵਿੱਚੋਂ ਬਹੁਤ ਸਾਰੇ ਕੱਢ ਕੇ ਸ਼ਹੀਦ ਕੀਤੇ।
ਚਮਿਆਰਨ ਚੂਹੜਨ ਕੇ ਜੁੜਵੜੇ,
ਕਹਿੰਦੇ ਕਈ ਉੱਥੇ ਨੇੜੇ ਘਰ ਸਨ ਹੋਰ ਗਹਿਲ ਪਿੰਡ ਚ, ਉਹਨਾਂ ਦੇ ਘਰਾਂ ਵਿੱਚ ਜਦੋਂ ਵੜੇ,
ਕਾਢ ਲੋਕਨ ਤੇ ਬਾਹਰ ਕਰੇ,
ਗਿਲਜਿਆਂ ਨੇ ਉਹਨਾਂ ਨੂੰ ਲੋਕਾਂ ਵਿੱਚੋਂ ਪਾੜ ਕੇ ਕੱਢ ਕੇ ਬਾਹਰ ਮਾਰਿਆ।
ਲੋਥਨ ਉੱਪਰ ਲੋਥ ਹੋਏ ਪਰੀ,
ਗਹਿਲ ਪਿੰਡ ਵਿੱਚ ਵਹੀਰ ਦੇ ਬਹੁਤੇ ਬੱਚੇ ਬਜ਼ੁਰਗ ਤੇ ਜਿਹੜੇ ਹੋਰ ਭਾਰ ਬਰਦਾਰੀ ਆਦਿਕ ਹੁੰਦੇ ਆ ਉਹ ਮਾਰੇ ਗਏ, ਉਹਨਾਂ ਦੇ ਢੇਰ ਲੱਗ ਗਏ ਲਾਸ਼ਾਂ ਦੇ।
ਉਨ ਤਲ ਗਿਰ ਕੇ ਬਚ ਰਹੇ ਕਈ,
ਕਈ ਕਹਿੰਦੇ ਥੱਲੇ ਜਿਹੜੇ ਉੱਤੇ ਮਾਰੇ ਗਏ ਥੱਲੇ ਜਿਹੜੇ ਜੀਵਦੇ ਵੀ ਸੀ ਨਾ ਉੱਠੇ ਹੀ ਨਹੀਂ, ਉਹ ਇਹ ਸਮਝ ਕੇ ਛੱਡ ਗਏ ਵੀ ਇਹ ਵੀ ਥੱਲੜੇ ਮਾਰੇ ਗਏ ਨੇ, ਜਿਹੜੇ ਥੋੜੇ ਬਹੁਤੇ ਥੱਲੇ ਡਿੱਗ ਕੇ ਬਚ ਗਏ ਉੱਤੇ ਉਹਨਾਂ ਦੇ ਉੱਤੇ ਲਾਸ਼ਾਂ ਡਿੱਗੀਆਂ ਪਈਆਂ, ਏਦਾਂ ਕੁਝ ਬਚੇ।
ਉਨ ਕੈ ਚੀਜ਼ ਜੋ ਟੋਲਨ ਵਾਰ,
ਉਹਨਾਂ ਦੇ ਕੋਲ ਜਿਹੜਾ ਕੋਈ ਰਾਜ ਸਾਗ ਸੀ ਲੱਭਣ ਵਾਲਾ,
ਕਿਤਨੇ ਵਹਿ ਫਿਰ ਦੀਨੇ ਮਾਰ,
ਉਹ ਵੀ ਕਹਿੰਦੇ ਮਾਰ ਦਿੱਤੇ।
ਦੋਹਰਾ ਉਹਾਂ ਸੋ ਛੋਰੀ ਥੀ ਕਣੀ, ਚਰੀ ਬਾਜਰੇ ਵਾਰ,
ਖਾਲਸਾ ਜੀ ਆਮ ਕਰਕੇ ਨਗਰਾਂ ਦੇ ਵਿੱਚ ਵੱਡੀਆਂ ਵੱਡੀਆਂ ਬਾਜਰੇ ਤੇ ਚਰੀ ਦੀਆਂ ਸੁਕਾ ਕੇ ਨਾ ਪੰਡਾਂ ਉਹ ਰੱਖ ਦਿੰਦੇ ਹੁੰਦੇ ਆ ਕੁਤਰਾ ਕਰਨ ਵਾਸਤੇ, ਜਦੋਂ ਪਸ਼ੂਆਂ ਨੂੰ ਪਾਉਣਾ ਹੁੰਦਾ ਹਰੇ ਦੇ ਵਿੱਚ ਉਹ ਮਿਲਾ ਕੇ ਪਾ ਦਿੰਦੇ ਆ ਕੁਤਰਾ। ਉਹ ਬਾਹਰ ਪਿੰਡਾਂ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਉਹ ਬਾਜਰੇ ਦੀਆਂ ਜਾਂ ਜਵਾਰ ਜਿਹੜੀ ਸੁਕਾਈ ਹੋਈ ਹੈ ਚਰੀ ਉਹ ਸਾਰੀ ਕਹਿੰਦੇ ਲਾਈ ਹੋਈ ਆ, ਉਹ ਸੁਕਾ ਕੇ ਉਹਦੀਆਂ ਵੱਡੇ ਵੱਡੇ ਜਿਵੇਂ ਕੁੱਪ ਜੇ ਬਣਾਏ ਹੁੰਦੇ ਆ।
ਬੋ ਲੋਕ ਤਿੰਨ ਮੈਂ ਛਪੇ, ਸੋ ਉਸ ਦੀਨੇ ਜਾਰ,
ਕਈ ਉਹਦੇ ਚ ਬੜੇ ਗਿਲਜਿਆਂ ਨੇ ਲੱਭਣ ਦੀ ਬਜਾਏ ਉਹਨਾਂ ਨੂੰ ਅੱਗ ਲਾ ਦਿੱਤੀ, ਉਹ ਸੁੱਕੇ ਹੁੰਦੇ ਉਹਨਾਂ ਨੂੰ ਅੱਗ ਛੇਤੀ ਲੱਗਦੀ ਹੈ, ਏਦਾਂ ਅੱਗ ਦੇ ਵਿੱਚ ਸੜ ਕੇ ਵੀ ਕਈ ਸ਼ਹੀਦੀਆਂ ਪਾ ਗਏ।
ਜੋ ਪਈ ਉਹਾਂ ਚੜ੍ਹਤ ਸਿੰਘ ਗੁੱਸਾ ਖਾਇਆ,
ਗਹਿਲ ਪਿੰਡ ਚ ਜਦੋਂ ਚੜ੍ਹਤ ਸਿੰਘ ਨੇ ਵੇਖਿਆ ਕਿ ਬਹੀਰ ਦਾ ਬਹੁਤ ਨੁਕਸਾਨ ਹੋਇਆ, ਉਹ ਉੱਥੇ ਜਦੋਂ ਪਹੁੰਚੇ ਲੜਦਿਆਂ ਲੜਦਿਆਂ ਚੜ੍ਹਤ ਸਿੰਘ ਜੀ ਬੜੇ ਗੁੱਸੇ ਚ ਆਏ, ਬੀਰ ਰਸ ਵਿੱਚ ਆਏ,
ਮੁੜ ਕਰ ਘੋੜਾ ਬਹੀਰ ਰਲਾਇਆ।
ਬੜੀ ਤੇਜ਼ੀ ਨਾਲ ਘੋੜਾ ਦੜਾ ਕੇ ਚੜਤ ਸਿੰਘ ਨੇ ਬਹੀਰ ਨਾਲ ਰਲਾਇਆ।
ਪੰਜ ਬੰਦੂਕੀਏ ਪਰ ਦੇਹੇ ਬੰਦੂਕ,
ਪੰਜ ਬੰਦੂਕ ਚੀ ਸੀ ਚੜਤ ਸਿੰਘ ਨਾਲ, ਉਹ ਬੰਦੂਕਾਂ ਭਰ ਭਰ ਕੇ ਦਿੰਦੇ ਚੜਤ ਸਿੰਘ ਨੂੰ।
ਮਾਰੇ ਚੜਤ ਸਿੰਘ ਗਿਲਜਨ ਅਚੂਕ,
ਮਾਰ ਮਾਰ ਗੋਲੀਆਂ ਕਹਿੰਦੇ ਗਿਲਜਿਆਂ ਦੀਆਂ ਛਾਤੀਆਂ ਪਾੜ ਪਾੜ ਸੁੱਟਦੇ ਚੜਤ ਸਿੰਘ ਜੀ।
ਦੋਹਰਾ ਭਇਓ ਪਿਆਸੋ ਸ਼ਾਹ ਥੋ ਖੜ ਤਿੰਨ ਪੀਤੋ ਨੀਰ।
ਇੱਥੇ ਹੁਣ ਲੜਦਿਆਂ ਲੜਦਿਆਂ ਕਹਿੰਦੇ ਅਹਿਮਦ ਸ਼ਾਹ ਹੁਣ ਪਿੱਛੋਂ ਜਿਉਂ ਤੁਰੇ ਆ ਸਵੇਰ ਦੇ, ਲੜਦਿਆਂ ਲੜਦਿਆਂ ਕਹਿੰਦੇ ਇੱਥੇ ਗਹਿਲ ਪਿੰਡ ਤੱਕ ਆਉਂਦਿਆਂ ਅਹਿਮਦ ਸ਼ਾਹ ਨੂੰ ਪਿਆਸ ਲੱਗੀ। ਉਹ ਕਹਿੰਦਾ ਇੱਥੇ ਹੁਣ ਪਾਣੀ ਦਾ ਕਿਤੇ ਪ੍ਰਬੰਧ ਕਰੀਏ।
ਤੀਰੀ ਤੀਰੀ ਹੋਏ ਆਈ ਤੋ ਪਰ ਗਿਓ ਫਰਕ ਬਹੀਰ।
ਅਬਦਾਲੀ ਰੁਕ ਗਿਆ, ਇਹਨਾਂ ਨੂੰ ਵਿੱਚ ਜਿਹੜਾ ਵਹੀਰ ਸੀ ਉਹ ਟੁਰਦਾ ਰਿਹਾ। ਇੱਦਾਂ ਅਬਦਾਲੀ ਦੇ ਵਿੱਚ ਉਹਦੀਆਂ ਫੌਜਾਂ ਅਤੇ ਵਹੀਰ ਵਿੱਚ ਥੋੜ੍ਹਾ ਜਿਹਾ ਵਿੱਚ ਫਾਸਲਾ ਪੈ ਗਿਆ, ਤਾਂ ਪਹਿਲਾਂ ਉੱਤੇ ਹੀ ਚੜ੍ਹ ਆਏ ਸੀ। ਇੱਦਾਂ ਉਹ ਅਬਦਾਲੀ ਪਾਣੀ ਪੀਣ ਨੂੰ ਰੁਕਿਆ ਅਤੇ ਵਹੀਰ ਦੇ ਵਿੱਚ ਅਤੇ ਅਬਦਾਲੀ ਦੇ ਦੋਨਾਂ ਦੇ ਵਿੱਚ ਕਹਿੰਦੇ ਵਹੀਰ ਦਾ ਕਾਫ਼ੀ ਫਰਕ ਪੈ ਗਿਆ, ਵਹੀਰ ਅੱਗੇ ਨੂੰ ਨਿਕਲ ਗਿਆ ਗਹਿਲ ਤੋਂ। ਤੋ ਜਿਸ ਪ੍ਰਕਾਰ ਨਾਲ ਸਿੰਘ ਲੜੇ ਨੇ ਔਰ ਅਬਦਾਲੀ ਇੱਥੋਂ ਵਾਪਸ ਮੁੜਿਆ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ